ਪੰਮਾ ਪੁਰੋਹਿਤ ਔਰ ਰਾਜਾ ਕੇਸਰੀ ਚੰਦ ਗੁਰੂ ਸਾਹਿਬ ਤੋਂ ਆਪਣੀ ਕਰਨੀ ਦਾ ਫਲ ਭੋਗਣ ਤੋਂ ਬਾਅਦ ਬਿਲਾਸਪੁਰ ਰਾਜੇ ਭੀਮ ਚੰਦ ਕੋਲ ਪਹੁੰਚੇ ਨੇ। ਰਾਜੇ ਭੀਮ ਚੰਦ ਨੂੰ ਜਾ ਕੇ ਸਾਰੀ ਉੱਥੋਂ ਦੀ ਵਾਰਤਾ ਦੱਸੀ ਹੈ। ਸੁਣ ਕੇ ਭੀਮ ਚੰਦ ਕ੍ਰੋਧ ਵਿੱਚ ਆਇਆ। ਇਹਨੇ ਬਾਕੀ ਦੇ ਜਿੰਨੇ ਪਹਾੜੀ ਰਾਜੇ ਸਨ ਉਹ ਸਾਰੇ ਸੱਦ ਲਏ, ਉਹਨਾਂ ਨਾਲ ਸਲਾਹ ਕਰਦਾ ਕਿਵੇਂ ਕਰੀਏ, ਆਪਾਂ ਨੂੰ ਹਮਲਾ ਕਰਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੇ। ਰਾਜਾ ਕਿਰਪਾਲ ਕਟੋਚੀਆ ਜਿਹੜਾ ਪਹਿਲਾਂ ਵਿੱਚ ਅੱਗ ਲਾਉਣ ਦਾ ਕੰਮ ਕਰ ਰਿਹਾ ਸੀ, ਪਹਿਲਾਂ ਹੀ ਭੀਮ ਚੰਦ ਤੇ ਸਤਿਗੁਰੂ ਜੀ ਨੂੰ ਲੜਾਉਣਾ ਚਾਹੁੰਦਾ ਸੀ, ਪਰ ਜਦੋਂ ਹੁਣ ਉਹਨੇ ਵੇਖਿਆ ਕਿ ਸਾਨੂੰ ਵੀ ਨਾਲ ਲੜਨਾ ਪੈਣਾ, ਭੀਮ ਚੰਦ ਨੇ ਸਾਨੂੰ ਵੀ ਸੱਦਾ ਭੇਜਿਆ, ਤਾਂ ਉਹਨੇ ਟਾਲਾ ਵੱਟਣ ਦਾ ਯਤਨ ਕੀਤਾ। ਕਹਿਣ ਲੱਗਾ, ਰਾਜਾ ਤੇਰੇ ਲੜਕੇ ਦੀ ਸ਼ਾਦੀ ਹੈ, ਜਾਂ ਆਪਣੇ ਪੁੱਤਰ ਦਾ ਵਿਆਹ ਕਰ ਲੈ ਤੇ ਜਾਂ ਫਿਰ ਜਾ ਕੇ ਲੜਾਈ ਕਰ ਲੈ, ਕਿਉਂਕਿ ਦੋਵੇਂ ਕੰਮ ਨਹੀਂ ਹੋ ਸਕਦੇ। ਜੇ ਵਿਆਹ ਕਰੇਗਾ ਤੇ ਲੜਾਈ ਵਿੱਚ ਜਿਹੜੇ ਬੰਦੇ ਮਰਨਗੇ, ਰਿਸ਼ਤੇਦਾਰ ਸੰਬੰਧੀ ਮਰਨਗੇ, ਹੋ ਸਕਦਾ ਤੂੰ ਵੀ ਮਰ ਜਾਏ। ਜੰਗ ਹੈ, ਜੰਗ ਦੇ ਵਿੱਚ ਕਿਆ ਪਤਾ ਕਿਹਦੇ ਤੇ ਕਿਹੜਾ ਕੋਈ ਸ਼ਸਤਰ ਅਸਤਰ ਚੱਲ ਜਾਣਾ, ਤਾਂ ਉਸ ਵਕਤ ਫਿਰ ਤੇਰੇ ਪੁੱਤਰ ਦਾ ਵਿਆਹ ਕਿਵੇਂ ਕਰਾਂਗੇ, ਸੋਗ ਮਨਾਵਾਂਗੇ ਕਿ ਖੁਸ਼ੀ ਮਨਾਵਾਂਗੇ। ਤੇ ਸਾਡੀ ਮੰਨੋ ਤੇ ਵਿਆਹ ਤੋਂ ਬਾਅਦ ਜੰਗ ਦਾ ਮਾਹੌਲ ਬਣਾਇਓ, ਪਹਿਲਾਂ ਲੜੀਏ ਨਾ, ਚੰਗੀ ਗੱਲ। ਇਹ ਸਲਾਹ ਇਹਨਾਂ ਸਾਰੇ ਰਾਜਿਆਂ ਨੇ ਮੰਨ ਲਈ ਹੈ। ਪਰ ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਉਡੀਕ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਐਸੇ ਪਰਮ ਦਿਆਲੂ ਕਿਰਪਾਲੂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤ ਕਲਗੀਧਰ ਤਰੁਣ ਬੈ ਸੁੰਦਰ ਰੂਪ ਸੁਹਾਏ।
ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਰੀਰ ਦੀ ਜਿਹੜੀ ਆਯੂ ਹੈ ਉਹ ਜਵਾਨੀ ਦੀ ਹੈ। ਤਰਨ ਬੈ, ਤਰਨ ਕਹਿੰਦੇ ਨੇ ਜਵਾਨੀ ਦੀ, ਬੈ ਨਾਮ ਹੁੰਦਾ ਉਮਰ ਦਾ, ਜਵਾਨੀ ਦੀ ਉਮਰ ਹੈ, ਕਿਉਂਕਿ ਪੰਗਾਣੀ ਦਾ ਜੰਗ ਜਿਹੜਾ ਪੌਂਟਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਲੜਿਆ ਉਹ 23 ਸਾਲ ਦੀ ਉਮਰ ਵਿੱਚ ਲੜਿਆ, ਤੇ ਸਾਲ ਡੇਢ ਸਾਲ ਜਾਂ 2 ਸਾਲ ਪਹਿਲਾਂ ਦਾ ਸਮਾਂ ਹੋਵੇਗਾ ਜਿਹੜੀ ਕਥਾ ਚੱਲ ਰਹੀ ਹੈ, ਯਾਨੀ ਕਿ ਤਕਰੀਬਨ 21 ਜਾਂ 22 ਸਾਲ ਦੇ ਵਿਚਕਾਰ ਇਸ ਵੇਲੇ ਕਲਗੀਧਰ ਜੀ ਦੇ ਸਰੀਰ ਦੀ ਆਯੂ ਹੈ। 21-22 ਸਾਲ ਦੇ ਜਵਾਨ ਹਨ। ਬੜਾ ਸੁੰਦਰ ਸਰੂਪ ਹੈ ਬਾਜਾਂ ਵਾਲੇ ਸਤਿਗੁਰਾਂ ਦਾ, ਸੁਹਾਏ ਸ਼ੋਭਨੀਕ ਹੁੰਦੇ ਹਨ ਆਨੰਦਪੁਰ ਸਾਹਿਬ ਦੀ ਧਰਤੀ ਤੇ।
ਜਬ ਤੇ ਪੰਮਾ ਕੇਸਰੀ ਮਾਰ ਦੀਏ ਨਿਕਸਾਏ।
ਜਿਸ ਦਿਨ ਤੋਂ ਪੰਮੇ ਪੁਰੋਹਿਤ ਨੂੰ ਤੇ ਰਾਜੇ ਕੇਸਰੀ ਚੰਦ ਨੂੰ ਕੁੱਟ ਕੇ ਭਜਾਇਆ ਆਨੰਦਪੁਰ ਸਾਹਿਬ ਤੋਂ, ਪੰਮੇ ਪੁਰੋਹਿਤ ਨੂੰ ਤੇ ਰਾਜੇ ਕੇਸਰੀ ਚੰਦ ਨੂੰ ਉਹਨਾਂ ਦੀ ਕਰਨੀ ਦਾ ਦੰਡ ਦੇ ਕੇ ਜਿਸ ਦਿਨ ਤੋਂ ਆਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਭੇਜਿਆ ਹੈ, ਕੱਢਿਆ ਹੈ।
ਨਿਸ਼ਾਨੀ ਛੰਦ ਤਬ ਤੇ ਜੰਗ ਸਮਾਜ ਕੋ ਅਧਿਕਾਏ ਵਧਾਵ ਹੈ।
ਉਸੇ ਦਿਨ ਤੋਂ ਕਲਗੀਧਰ ਜੀ ਨੇ ਜੰਗ ਦਾ ਸਮਾਨ ਵਧਾਉਣਾ ਸ਼ੁਰੂ ਕਰ ਦਿੱਤਾ ਜਿਸ ਦਿਨ ਤੋਂ ਇਹਨਾਂ ਨੂੰ ਭੇਜਿਆ, ਕਿਉਂਕਿ ਜੰਗ ਯੁੱਧ ਦੇ ਆਸਾਰ ਬਣਨ ਵਾਲੇ ਸਨ। ਤੋ ਜ਼ਰੂਰੀ ਹੈ ਇੱਕ ਕਮਾਂਡਰ ਵਾਸਤੇ ਵੀ ਜੇ ਨਜ਼ਰ ਆਵੇ ਕਿ ਜੰਗ ਯੁੱਧ ਦੇ ਆਸਾਰ ਬਣਨੇ ਨੇ, ਤਾਂ ਉਹਦੇ ਤੋਂ ਪਹਿਲਾਂ ਜੋ ਜੰਗ ਵਿੱਚ ਸਮਾਨ ਚਾਹੀਦਾ ਉਹਨੂੰ ਇਕੱਠਾ ਕਰਨਾ ਸ਼ੁਰੂ ਕਰਨਾ। ਤੋ ਜੰਗੀ ਅਸਮਾਨ, ਜੰਗੀ ਰਾਜ ਸਾਜ ਉਸੇ ਦਿਨ ਤੋਂ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਵਿੱਚ ਵਧਾਉਣਾ ਸ਼ੁਰੂ ਕਰ ਦਿੱਤਾ।
ਤਿਆਰੀ ਸ਼ਸਤਰ ਤੁਰੰਗ ਕੀ ਨੀਕੇ ਕਰਵਾਵ ਹੈ।
ਮਹਾਰਾਜ ਜੀ ਸੋਹਣਿਆਂ ਸ਼ਸਤਰਾਂ ਦੀ ਔਰ ਘੋੜਿਆਂ ਦੀ ਤਿਆਰੀ ਕਰਾਉਂਦੇ ਚੰਗੀ ਤਰੀਕੇ ਨਾਲ, ਯਾਨੀ ਕਿ ਚੰਗੇ ਚੰਗੇ ਵਧੀਆ ਸ਼ਸਤਰ ਖਰੀਦਦੇ ਨੇ, ਫੈਕਟਰੀ ਲਾਈ ਹੋਈ ਹੈ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ, ਸ਼ਸਤਰ ਬਣਾਉਣ ਵਾਲੇ ਕਾਰੀਗਰ ਰੱਖੇ ਹੋਏ ਨੇ, ਉਹਨਾਂ ਕੋਲੋਂ ਨਿੱਤ ਭਾਂਤ ਭਾਂਤ ਦੇ ਸ਼ਸਤਰ ਅਸਤਰ ਮਹਾਰਾਜ ਜੀ ਬਣਵਾਉਂਦੇ, ਸੌਦਾਗਰਾਂ ਦੇ ਕੋਲੋਂ ਨਿੱਤ ਨਵੇਂ ਘੋੜੇ ਕਦੇ ਦੋ ਕਦੇ ਚਾਰ ਕਦੇ ਪੰਜ ਘੋੜੇ ਉਹ ਆਪਣੇ ਸਿਪਾਹੀਆਂ ਲਈ ਮਹਾਰਾਜ ਜੀ ਖਰੀਦਦੇ ਹਨ।
ਬਖਸ਼ਤ ਹੈ ਗਨ ਸੁਪਟ ਕੋ ਬਹੁ ਦੇ ਉਤਸਾਹ।
ਬਖਸ਼ਤ ਹੈ ਗਨ ਸੁਪਟ ਕੋ, ਸੁਪਟ ਕਹਿੰਦੇ ਨੇ ਸੂਰਮਿਆਂ ਨੂੰ। ਸੂਰਮਿਆਂ ਨੂੰ ਮਹਾਰਾਜ ਜੀ ਫਿਰ ਉਹ ਸ਼ਸਤਰ ਵੰਡਦੇ ਹੈ, ਘੋੜੇ ਵੰਡਦੇ ਹੈ, ਔਰ ਜਦੋਂ ਉਹਨਾਂ ਨੂੰ ਘੋੜੇ ਤੇ ਸ਼ਸਤਰ ਵੰਡਦੇ ਫਿਰ ਉਹਨਾਂ ਵਿੱਚ ਉਤਸ਼ਾਹ ਜਾਗਦਾ ਲੜਨ ਦਾ, ਔਰ ਉਹਨਾਂ ਨੂੰ ਉਤਸ਼ਾਹ ਵੀ ਦਿੰਦੇ ਮਹਾਰਾਜ ਜੀ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ।
ਛੁਟੈ ਤੁਫੰਗਨ ਕੀ ਸ਼ਲਖ ਬੜ ਨਾਦ ਉਠਾਹਾ।
ਬੰਦੂਕਾਂ ਦੀਆਂ ਸ਼ਲਖਾਂ ਚੱਲਦੀਆਂ, ਸ਼ਲਖ ਦਾ ਮਤਲਬ ਹੁੰਦਾ ਵੀ ਪੰਜ ਦਸ ਪੰਜਾਹ ਬੰਦੂਕਾਂ ਇਕੱਠੀਆਂ ਫਾਇਰ ਕਰਨੇ ਇਕੱਠੇ ਇੱਕੋ ਵੇਰੀ, ਉਹਨੂੰ ਸ਼ਲਕ ਕਹਿੰਦੇ। ਏਦਾਂ ਬਹੁਤ ਸਾਰੀਆਂ ਬੰਦੂਕਾਂ ਦੀ ਸ਼ਲਕ ਚੱਲਦੀ ਹੈ, ਔਰ ਉਹਨਾਂ ਦੀ ਸ਼ਲਖ ਦੀ ਆਵਾਜ਼ ਨਾਲ ਬਹੁਤ ਦੂਰ ਤੱਕ ਨਾਦ ਗੂੰਜਦਾ ਹੈ। ਏਦਾਂ ਜਾਪਦਾ ਜਿਵੇਂ ਕੋਈ ਬੱਦਲ ਗਰਜਦਾ ਹੋਵੇ।
ਕਰਹਿ ਪ੍ਰਤੀਖਨ ਸ਼ਤਰੂ ਕੀ ਜਿਮ ਪਾਹੁਨ ਆਵੇ।
ਕਹਿੰਦੇ ਉਡੀਕ ਰਹੇ ਨੇ ਮਹਾਰਾਜ ਜੀ ਦੇ ਯੋਧੇ, ਸਤਿਗੁਰਾਂ ਦੇ ਸ਼ਸਤਰ ਧਾਰੀ ਸੂਰਮੇ ਕਲਗੀਧਰ ਜੀ ਦੇ ਸਮੇਤ ਦੁਸ਼ਮਣ ਦੀ ਇੰਜ ਉਡੀਕ ਕਰ ਰਹੇ ਨੇ ਜਿਵੇਂ ਪਤਾ ਹੋਵੇ ਵੀ ਕਿਸੇ ਪ੍ਰਾਹੁਣੇ ਨੇ ਆਉਣਾ, ਤੇ ਪ੍ਰਾਹੁਣਿਆਂ ਦੇ ਆਉਣ ਤੋਂ ਪਹਿਲਾਂ ਘਰ ਵਾਲੇ ਉਡੀਕਦੇ ਨਹੀਂ ਹੁੰਦੇ ਸ਼ੌਂਕ ਨਾਲ, ਚਾਅ ਨਾਲ ਵੀ। ਅੱਜ ਕੱਲ੍ਹ ਤਾਂ ਚਲੋ ਹੋਰ ਬਿਰਤੀ ਆ ਵੀ ਲੋਕ ਕਹਿੰਦੇ ਕਿਤੇ ਆ ਨਾ ਜਾਵੇ ਕੋਈ ਪ੍ਰਾਹੁਣਾ, ਰੋਟੀ ਖਵਾਉਣੀ ਪੈਣੀ ਹੈ। ਪੁਰਾਣੇ ਸਮਿਆਂ 'ਚ ਬਜ਼ੁਰਗ ਚਾਅ ਰੱਖਦੇ ਸੀ ਵੀ ਘਰ ਕਿਸੇ ਪ੍ਰਾਹੁਣੇ ਆਉਣਾ ਤੇ ਸ਼ੌਂਕ ਚੜ ਜਾਂਦਾ ਵੀ ਪ੍ਰਾਹੁਣਿਆਂ ਨੇ ਆਉਣਾ। ਕਹਿੰਦੇ ਏਦਾਂ ਹੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਜਿੰਨੇ ਸੂਰਮੇ ਯੋਧੇ ਨੇ ਉਹਨਾਂ ਨੂੰ ਬੜਾ ਚਾਅ ਆ, ਏਦਾਂ ਉਡੀਕ ਰਹੇ ਨੇ ਪਹਾੜੀ ਰਾਜੇ ਦੀ ਉਹਨਾਂ ਦੀਆਂ ਫੌਜਾਂ ਨੂੰ ਜਿਵੇਂ ਪ੍ਰਾਹੁਣਿਆਂ ਨੇ ਆਉਣਾ ਹੋਵੇ।
ਹਿਤ ਜਿਆਫਤ ਤਿਆਰੀ ਕਰਤ ਜੋ ਚਾਹਾਂ ਮੰਗਾਵੇ।
ਔਰ ਪ੍ਰਾਹੁਣਿਆਂ ਨੇ ਆਉਣਾ ਹੋਵੇ ਤੇ ਫਿਰ ਘਰ 'ਚ ਤਿਆਰੀ ਕੀਤੀ ਜਾਂਦੀ ਹੈ ਉਹਨਾਂ ਦੀ ਜਿਆਫਤ ਕਰਨ ਲਈ। ਜਿਆਫਤ ਕਹਿੰਦੇ ਆ ਗੁਰੂ ਖਾਲਸਾ ਜੀ, ਜਿਵੇਂ ਆਪਾਂ ਕਹਿੰਦੇ ਹਾਂ ਵੀ ਉਹਨਾਂ ਦੀ ਰੋਟੀ ਪਾਣੀ ਦਾ, ਜਲ ਪਾਣੀ ਦਾ, ਲੰਗਰ ਪਾਣੀ ਦਾ ਪ੍ਰਬੰਧ ਕਰਨਾ, ਜਿਹਨੂੰ ਦਾਵਤ ਵੀ ਕਹਿ ਦਿੰਦੇ ਆ। ਕਹਿੰਦੇ ਮੰਨੋ ਵੀ ਦਾਵਤ ਕਰਨ ਵਾਸਤੇ ਘਰ ਵਿੱਚ ਸਮਾਨ ਇਕੱਠਾ ਕਰਦੇ ਹੋਈਏ ਵੀ ਪ੍ਰਾਹੁਣਿਆਂ ਨੇ ਆਉਣਾ। ਹੁਣ ਜਿਹੜੇ ਪਹਾੜੀ ਰਾਜਿਆਂ ਦੀ ਫੌਜ ਰੂਪੀ ਪ੍ਰਾਹੁਣਿਆਂ ਨੇ ਆਉਣਾ ਆਨੰਦਪੁਰ ਸਾਹਿਬ, ਉਹਨਾਂ ਵਾਸਤੇ ਵੀ ਪੂਰੀ ਤਿਆਰੀ ਹੋ ਰਹੀ ਹੈ ਜਿਆਫਤ ਦੀ, ਵੀ ਆਉਂਦਿਆਂ ਦੀ ਪਾਲਟੀ ਕਰਨੀ ਆ ਵਧੀਆ ਢੰਗ ਨਾਲ, ਜਲ ਪਾਣੀ, ਲੰਗਰ ਪ੍ਰਸ਼ਾਦ, ਉਹਨਾਂ ਨੂੰ ਮਠਿਆਈਆਂ ਛਕਾਉਣੀਆਂ ਕਿਹੜੀਆਂ ਕਿਹੜੀਆਂ ਉਹ ਅੱਗੇ ਦੱਸਦੇ ਨੇ।
ਤੇਗੇ ਘੇਵਰ ਸਿਪਰ ਕੋ ਬਨਵਾਏ ਰਕੇਬੀ।
ਕਹਿੰਦੇ ਆਉਂਦਿਆਂ ਨੂੰ ਤਲਵਾਰਾਂ ਦੇ ਜਿਹੜੇ ਘੇਵਰ, ਘੇਵਰ ਹੁੰਦਾ ਨਾ ਮਠਿਆਈ ਦਾ ਹੀ ਇੱਕ ਪ੍ਰਕਾਰ ਹੈ, ਘੇਵਰ ਬਣਾ ਕੇ ਰੱਖਦੇ ਆ ਹਲਵਾਈ ਦੁਕਾਨਾਂ ਤੇ। ਕਹਿੰਦੇ ਜਿਹੜੇ ਮਹਾਰਾਜ ਜੀ ਦੇ ਯੋਧਿਆਂ ਦੀਆਂ ਤਲਵਾਰਾਂ ਨੇ ਪਹਾੜੀ ਰਾਜਿਆਂ ਦੀਆਂ ਫੌਜਾਂ ਵਾਸਤੇ, ਮਾਨੋ ਘੇਵਰ ਨੇ ਵੀ ਆਉਂਦਿਆਂ ਨੂੰ ਘੇਵਰ ਛਕਾਉਣੇ ਆ, ਤੇ ਜਿਹੜੀਆਂ ਢਾਲਾਂ ਨੇ ਉਹ ਰਕੇਬਾਂ ਹਨ। ਰਕੇਬਾਂ ਜਿਵੇਂ ਜਿਹਦੇ 'ਚ ਥਾਲ ਨਹੀਂ ਹੁੰਦੇ, ਥਾਲਾਂ ਵਿੱਚ ਪਾ ਕੇ ਪਰੋਸਦੇ ਆ। ਕਹਿੰਦੇ ਜਿਹੜੀਆਂ ਢਾਲਾਂ ਨੇ ਯੋਧਿਆਂ ਦੀਆਂ ਉਹ ਮਾਨੋ ਥਾਲ ਨੇ ਇਹਨਾਂ ਦੁਸ਼ਮਣਾਂ ਦੇ ਵਾਸਤੇ।
ਗੁਲਕਾਂ ਸ਼ੱਕਰ ਪਾਰੀਆਂ ਗਨ ਕਰ ਹੈ ਦੈਬੀ।
ਔਰ ਗੋਲੀਆਂ ਜਿਹੜੀਆਂ ਨੇ ਬੰਦੂਕਾਂ ਦੀਆਂ ਉਹ ਸ਼ੱਕਰ ਪਾਰੇ ਨੇ, ਵੀ ਆਉਂਦਿਆਂ ਨੂੰ ਪਹਿਲਾਂ ਦੂਰੋਂ ਸ਼ੱਕਰ ਪਾਰੇ ਹੀ ਛਕਾਉਣੇ ਆ। ਗੋਲੀਆਂ ਜਿਹੜੀਆਂ ਨੇ ਮਹਾਰਾਜ ਜੀ ਦੇ ਯੋਧਿਆਂ ਦੀਆਂ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਪ੍ਰਾਹੁਣਿਆਂ ਦੀ ਉਡੀਕ ਲਈ ਪਹਿਲਾਂ ਤਿਆਰੀ ਕੀਤੀ ਹੁੰਦੀ ਨਾ ਜਿਆਫਤ ਦੀ, ਪ੍ਰਾਹੁਣਾਚਾਰੀ ਦੀ। ਕਹਿੰਦੇ ਪ੍ਰਾਹੁਣਾਚਾਰੀ ਦੀ ਤਿਆਰੀ ਹੈ ਵੀ ਗੋਲੀਆਂ ਜਿਹੜੀਆਂ ਨੇ ਮਹਾਰਾਜ ਜੀ ਦੇ ਯੋਧਿਆਂ ਕੋਲ ਉਹ ਸ਼ੱਕਰ ਪਾਰੇ ਨੇ, ਖੰਡ ਵਾਲੇ ਵੀ ਤੇ ਗੁੜ ਵਾਲੇ ਵੀ, ਦੋਵੇਂ ਸ਼ੱਕਰ ਪਾਰੇ ਨੇ ਵੀ ਆਉਂਦੇ ਸੂਰਮਿਆਂ ਨੂੰ ਚੁਕਾਉਣੇ ਹਨ।
ਕਰਛੀ ਬ੍ਰਿੰਦ ਬੰਦੂਕ ਧਰ ਪਰੋਸੈ ਤਤਕਾਲ।
ਸ਼ੱਕਰ ਪਾਰੇ ਵਰਤਾਉਣ ਲਈ ਕੜਛੀ ਚਾਹੀਦੀ ਹੈ। ਕਹਿੰਦੇ ਜਿਹੜੀਆਂ ਬੰਦੂਕਾਂ ਨੇ ਕੜਛੀਆਂ ਨੇ ਯੋਧਿਆਂ ਦੇ ਕੋਲ, ਉਹਨਾਂ ਕੜਛੀਆਂ ਚ ਪਾ ਪਾ ਕੇ ਉਹ ਸ਼ੱਕਰ ਪਾਰੇ, ਯਾਨੀ ਕਿ ਬੰਦੂਕਾਂ ਚ ਕੱਸ ਕੱਸ ਕੇ ਗੋਲੀਆਂ ਉਹਨਾਂ ਦੇ ਨਿਸ਼ਾਨੇ ਲਾ ਲਾ ਕੇ ਵੈਰੀਆਂ ਨੂੰ ਮਾਰਦੇ ਹਨ।
ਚਤੁਰ ਰਸੋਈਏ ਸੂਰਮੇ ਧਰ ਸ਼ਿਗਰ ਵਿਸਾਲਾ।
ਔਰ ਰਸੋਈਏ ਕਿਹੜੇ ਨੇ? ਰਸੋਈਏ ਨੇ ਮਹਾਰਾਜ ਜੀ ਦੇ ਸੂਰਮੇ ਭਾਈ ਸੰਗੋ ਸ਼ਾਹ, ਭਾਈ ਜੀਤ ਮੱਲ ਵਰਗੇ, ਭਾਈ ਨੰਦ ਚੰਦ ਜੀ ਵਰਗੇ, ਭਾਈ ਦਇਆ ਰਾਮ ਜੀ ਵਰਗੇ ਯੋਧੇ, ਇਹ ਸਾਰੇ ਚਤੁਰ ਰਸੋਈਏ ਨੇ ਜਿਨ੍ਹਾਂ ਨੇ ਆਉਂਦਿਆਂ ਨੂੰ ਇਹ ਸਾਰੀਆਂ ਚੀਜ਼ਾਂ ਪਰੋਸਣੀਆਂ ਹਨ।
ਬਨਹਿ ਜਲੇਬ ਸ਼ਿਤਾਬ ਗਨ ਖਰ ਖਪਰੇ ਭਾਲੇ।
ਕਲਗੀਧਰ ਜੀ ਦੇ ਜਿਹੜੇ ਖਪਰੇ ਤੀਰ ਨੇ, ਜਾਂ ਜਿਹੜੇ ਭਾਲੇ ਤੇ ਬਰਛੇ ਨੇ ਇਹ ਮਾਨੋ ਦੁਸ਼ਮਣਾਂ ਵਾਸਤੇ ਜਲੇਬੀਆਂ ਤਿਆਰ ਕਰ ਕਰਕੇ ਰੱਖ ਰਹੇ ਨੇ। ਇਹ ਜਲੇਬੀਆਂ ਦਾ ਲੰਗਰ ਲਾਉਣਾ ਆਉਂਦਿਆਂ ਵਾਸਤੇ ਵਧੀਆ ਜਲੇਬੀਆਂ ਨੇ ਸਰਬਲੋਹ ਦੀਆਂ ਬਣੀਆਂ ਹੋਈਆਂ ਜਿਹੜੀਆਂ ਦੁਸ਼ਮਣਾਂ ਨੂੰ ਰੱਜ ਰੱਜ ਕੇ ਛਕਾਉਣੀਆਂ ਹਨ।
ਤ੍ਰਿਪਤ ਕਰੈ ਬਹੁ ਰਿਪਨ ਕੋ ਹੋਏ ਰੋਏ ਉਤਾਲੇ।
ਔਰ ਸਿੰਘ ਇੰਨੇ ਉਤਾਵਲੇ ਨੇ ਮਹਾਰਾਜ ਜੀ ਦੇ ਵੀ ਦੁਸ਼ਮਣ ਆਵੇ ਉਹਨਾਂ ਨੂੰ ਇਹ ਜਲੇਬੀਆਂ ਛਕਾ ਕੇ ਰਜਾਈਏ ਚੰਗੀ ਤਰ੍ਹਾਂ, ਸ਼ੱਕਰ ਪਾਰੇ ਖਵਾ ਕੇ ਤਲਵਾਰਾਂ ਦੇ ਘੇਵਰ ਖਵਾ ਕੇ ਦੁਸ਼ਮਣ ਨੂੰ ਇੰਨਾ ਰਜਾਈਏ ਵੀ ਮੁੜ ਕੇ ਇਸ ਪਾਸੇ ਮੂੰਹ ਹੀ ਨਾ ਕਰਨ ਆਉਣ ਦਾ, ਇੰਨਾ ਉਹਨਾਂ ਨੂੰ ਰਜਾ ਕੇ ਤ੍ਰਿਪਤ ਕਰੀਏ।
ਪੰਜ ਦਿਵਸ ਬੀਤੇ ਜਬ ਹੈ ਅਰ ਆਏ ਨਾ ਕੋਈ।
ਪੰਜ ਦਿਨ ਬੀਤ ਗਏ ਭੀਮ ਚੰਦ ਦੇ ਕੋਲ ਗਿਆ ਨੂੰ, ਪੰਮੇ ਪੁਰੋਹਿਤ ਨੂੰ ਤੇ ਕੇਸਰੀ ਚੰਦ ਨੂੰ, ਪਰ ਉਧਰੋਂ ਕੋਈ ਆਇਆ ਹੀ ਨਹੀਂ ਮੁੜ ਕੇ ਹਾਲੇ ਤਾਈ, ਕੋਈ ਸਿਪਾਹੀ ਨਹੀਂ ਆਇਆ, ਕੋਈ ਫੌਜ ਨਹੀਂ ਆਈ। ਪੰਜ ਦਿਨ ਉਡੀਕਦਿਆਂ ਬੀਤ ਗਏ,
ਸਤਿਗੁਰ ਚੜੇ ਅਖੀਰ ਕੋ ਸੰਗ ਸੈਨਾ ਹੋਈ।
ਜਦੋਂ ਪੰਜ ਦਿਨ ਪਹਿਲਾਂ ਪੂਰੀ ਤਿਆਰੀ ਕਰਦੇ ਰਹੇ ਵੀ ਅੱਜ ਆਉਣਗੇ ਨਹੀਂ ਆਏ, ਛੇਵੇਂ ਦਿਨ ਫਿਰ ਕਲਗੀਧਰ ਜੀ ਸ਼ਿਕਾਰ ਤੇ ਚੜੇ। ਪੰਜ ਦਿਨ ਉਡੀਕਦੇ ਰਹੇ ਵੀ ਆਵਣਗੇ ਤੇ ਇਹਨਾਂ ਦਾ ਸ਼ਿਕਾਰ ਕਰਾਂਗੇ ਦੁਸ਼ਮਣਾਂ ਦਾ, ਉਹ ਆਏ ਨਹੀਂ। ਫਿਰ ਛੇਵੇਂ ਦਿਨ ਮਹਾਰਾਜ ਜੀ ਨੇ ਜੰਗਲ ਵਾਲੇ ਪਾਸੇ ਨੂੰ ਚਾਲਾ ਮਾਰਿਆ ਸ਼ਿਕਾਰ ਖੇਡਣ ਲਈ।
ਚਲੇ ਅਨੰਦਪੁਰ ਤੇ ਬਜਿਓ ਰਣਜੀਤ ਨਗਾਰਾ।
ਜਦੋਂ ਕਲਗੀਧਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਤੁਰੇ ਤੇ ਰਣਜੀਤ ਨਗਾਰੇ ਤੇ ਚੋਭਾਂ ਵੱਜੀਆਂ, ਰਣਜੀਤ ਨਗਾਰੇ ਤੇ ਦੋਹਰੀਆਂ ਚੋਭਾਂ ਵੱਜੀਆਂ, ਇੰਨੀ ਆਵਾਜ਼ ਵਿੱਚ ਨਗਾਰਾ ਗੂੰਜਿਆ ਕਿ ਬਿਲਾਸਪੁਰ ਵਿੱਚ ਬੈਠੇ ਪਹਾੜੀ ਰਾਜਿਆਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਆ ਨਗਾਰੇ ਦੀ।
ਜਹਾਂ ਗਿਰਨ ਕੀ ਕੰਦਰਾ ਸਮਦੂਨ ਉਦਾਰਾ।
ਜਿੱਥੇ ਪਹਾੜਾਂ ਦੀਆਂ ਡੂੰਘੀਆਂ ਕੰਦਰਾਵਾਂ ਨੇ ਤੇ ਕਹਿਲੂਰ ਰਿਆਸ ਦੀ ਦੂਣ ਹੈ, ਉਹਦੇ ਵਿੱਚ ਸਤਿਗੁਰੂ ਜੀ ਸ਼ਿਕਾਰ ਖੇਡਦੇ ਵਿਚਰਦੇ ਨੇ ਔਰ ਨਗਾਰੇ ਤੇ ਚੋਭਾਂ ਮਾਰ ਕੇ ਨਗਾਰਾ ਵਜਾਇਆ ਜਾ ਰਿਹਾ ਹੈ।
ਤਿਤ ਕੋ ਗਮਨੇ ਪੰਥ ਮੈਂ ਰਜ ਗਗਨ ਚੜਾਈ।
ਪਾਤਸ਼ਾਹ ਜੀ ਦੂਰ ਤੱਕ ਜਿੱਧਰ ਭੀਮ ਚੰਦ ਦੀ ਰਿਆਸਤ ਹੈ ਨਾ, ਰਾਜਧਾਨੀ ਬਿਲਾਸਪੁਰ, ਉਸ ਪਾਸੇ ਤਾਈ ਗਏ, ਨੇੜੇ ਤਾਈ ਸ਼ਿਕਾਰ ਖੇਡਣ ਵਾਸਤੇ ਗਏ। ਮਹਾਰਾਜ ਜੀ ਘੋੜਿਆਂ ਦੇ ਪੌੜਾਂ ਨਾਲ ਮਿੱਟੀ ਉੱਡ ਕੇ ਆਕਾਸ਼ ਨੂੰ ਚੜੀ ਹੈ।
ਉੱਠੇ ਨਾਦ ਗਨ ਤੁਪਕ ਕੇ ਜਨ ਮਚੀ ਲੜਾਈ।
ਇੰਨੀਆਂ ਸ਼ਲਖਾਂ ਚੱਲੀਆਂ ਬੰਦੂਕਾਂ ਦੀਆਂ, ਇੰਨੀਆਂ ਗੋਲੀਆਂ ਚਲਾਈਆਂ, ਜੰਗ ਦਾ ਮੈਦਾਨ ਹੀ ਬਣ ਗਿਆ ਮਾਨੋ ਸ਼ਿਕਾਰ ਵਾਲਾ ਜੰਗਲ। ਕਹਿੰਦੇ ਏਦਾਂ ਜਾਪਦਾ ਜਿਵੇਂ ਲੜਾਈ ਹੋ ਰਹੀ ਹੋਵੇ, ਜੰਗ ਮਚ ਰਿਹਾ ਹੋਵੇ ਤੇ ਗੋਲੀਆਂ ਤੜਾ ਤਾੜ ਕਰਕੇ ਚੱਲ ਰਹੀਆਂ ਹੋਣ।
ਚੀਤੇ ਕੁੱਕਰ ਬਾਜਲੇ ਬਹਿਰੀ ਸੀ ਚਾਨੇ।
ਸ਼ਿਕਾਰ ਖੇਡਣ ਵਾਲੇ ਜਾਨਵਰ ਚੀਤੇ ਕੁੱਤੇ ਬਾਜ ਬਹਿਰੀਆਂ ਸਚਾਨੇ, ਇਹ ਜਿੰਨੇ ਸ਼ਾਹੇ ਢੋਕੇ ਬਾਜ ਸਨ ਇਹ ਸਾਰੇ ਬਾਜ ਮਹਾਰਾਜ ਜੀ ਨੇ ਨਾਲ ਲਏ ਹੋਏ ਨੇ।
ਕਾਨਨ ਮਹਿ ਵਿਚਰਤ ਪ੍ਰਭੂ ਮ੍ਰਿਗ ਕੇਤਕ ਹਾਨੇ।
ਜੰਗਲ ਚ ਵਿਚਰਦੇ ਨੇ ਪ੍ਰਭੂ ਜੀ ਤੇ ਕਿਤਨੇ ਸ਼ਿਕਾਰ ਖੇਡਿਆ ਮਹਾਰਾਜ ਜੀ ਨੇ, ਕਿੰਨੇ ਹੀ ਹਿਰਨ ਜੰਗਲ ਦੇ ਵਿੱਚ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਮਾਰੇ ਹਨ।
ਗਜਬਾਜੀ ਜੋ ਦੇ ਚੜੇ ਪਿਖ ਕਰੈ ਅਖੇਰੇ।
ਹਾਥੀਆਂ ਤੇ ਚੜ ਕੇ ਘੋੜਿਆਂ ਤੇ ਚੜ ਕੇ ਯੋਧੇ ਸ਼ਿਕਾਰ ਖੇਡਦੇ ਫਿਰਦੇ, ਏਦਾਂ ਹੱਲਾ ਕਰਦੇ ਨੇ ਸ਼ਿਕਾਰ ਤੇ ਮਾਨੋ ਜਿਵੇਂ ਜੰਗ ਦੇ ਮੈਦਾਨ ਚ ਹਮਲਾ ਕਰਨਾ ਹੋਵੇ, ਏਦਾਂ ਅਕਾਲ ਹੀ ਅਕਾਲ ਕਰਦਿਆਂ ਹਮਲਾ ਕਰਦੇ ਹਨ।
ਮਨ ਭਾਵਤ ਫਿਰ ਵਿਪਨ ਮਹਿ ਸ਼ਤਰੂ ਨਹਿ ਨੇਰੇ।
ਮਨ ਭਾਉਂਦੀ ਇੱਛਾ ਨਾਲ ਜੰਗਲ ਚ ਸ਼ਿਕਾਰ ਖੇਡਦੇ ਨੇ ਕਲਗੀਧਰ ਤੇ ਯੋਧੇ, ਔਰ ਦੁਸ਼ਮਣ ਨੇੜੇ ਨਹੀਂ ਆਉਂਦਾ, ਸ਼ਤਰੂ ਪਹਾੜੀ ਨੇੜੇ ਨਾ ਦੇਖੇ।
ਬਹੁਰ ਅਨੰਦਪੁਰ ਕੋ ਹਟੇ ਧੁੰਸਾ ਤੁੰਕਾਰੇ।
ਏਦਾਂ ਵਾਹਵਾ ਦੂਰ ਤੱਕ ਸ਼ਿਕਾਰ ਖੇਡਦੇ ਗਏ, ਪਹਾੜੀਆਂ ਨੂੰ ਫਿਕਰ ਪੈ ਗਿਆ ਵੀ ਅਸੀਂ ਨਹੀਂ ਗਏ ਕਿਤੇ ਗੁਰੂ ਜੀ ਨੇ ਚੜ ਕੇ ਆ ਜਾਣ ਸਾਡੇ ਤੇ। ਉਹਨਾਂ ਨੂੰ ਇਹ ਵੀ ਡਰ ਸੀ ਵੀ ਵਿਆਹ ਕਿਤੇ ਸਾਡੇ ਪੁੱਤਰ ਦਾ ਧਰਿਆ ਧਰਾਇਆ ਹੀ ਨਾ ਰਹਿ ਜੇ ਇੱਥੇ, ਅਸੀਂ ਬਰਾਤੇ ਜਾਣਾ। ਉਹਨਾਂ ਨੂੰ ਇਹ ਵੀ ਫਿਕਰ, ਮਹਾਰਾਜ ਜੀ ਕੋਲ ਜਾ ਕੇ ਵਾਹਵਾ ਗੋਲੀਆਂ ਗਾਲੀਆਂ ਚਲਾਈਆਂ ਯੋਧਿਆਂ ਨੇ, ਨਗਾਰੇ ਵਜਾਏ, ਬਿਲਾਸਪੁਰ ਰਾਜੇ ਭੀਮ ਚੰਦ ਦੇ ਮਹਿਲਾਂ ਤੱਕ ਆਵਾਜ਼ਾਂ ਗਈਆਂ। ਇਹ ਡਰੇ ਮਾਰਦੇ ਨਹੀਂ, ਡਰਦੇ ਡਰਦੇ ਹੀ ਨਹੀਂ ਨਿਕਲੇ ਬਾਹਰ, ਸਤਿਗੁਰੂ ਜੀ ਨੇ ਘੋੜਾ ਮੋੜਿਆ, ਵਾਪਸ ਆਨੰਦਪੁਰ ਸਾਹਿਬ ਨੂੰ ਆ ਗਏ।
ਆਏ ਕੋਹੀਆਂ ਗਨ ਮਿਲੇ ਕਰ ਭੇਟ ਅਗਾਰੇ।
ਰਸਤੇ ਵਿੱਚ ਬਹੁਤ ਸਾਰੇ ਜਿਹੜੇ ਪਹਾੜੀਏ ਲੋਕ ਸੀ ਉਹ ਮਹਾਰਾਜ ਕਲਗੀਧਰ ਜੀ ਨੂੰ ਆਣ ਕੇ ਮਿਲੇ। ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰੂ ਜੀ ਨੂੰ ਭੇਟ ਕਰਕੇ ਮਿਲਦੇ ਨੇ ਡਰਦੇ ਹੋਏ।
ਤਿਸ ਕੋ ਨਹਿ ਨੁਕਸਾਨ ਹੋਏ ਜੋ ਸਨਮੁਖ ਜਾਹੀ।
ਜਿਹੜਾ ਕੋਈ ਪਹਾੜੀਆ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਕੋਈ ਭੇਟਾ ਦੇ ਕੇ ਮਿਲਦਾ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ।
ਕ੍ਰਿਖੀ ਆਦ ਬਹੁ ਬਿਘਨ ਤੇ ਜੋ ਆਏ ਨਾ ਪਾਹੀ।
ਉਹਨਾਂ ਦੀ ਕੋਈ ਫਸਲ ਨਹੀਂ ਉੱਜੜਦੀ, ਉਹਨਾਂ ਦਾ ਕੋਈ ਹੋਰ ਨੁਕਸਾਨ ਨਹੀਂ ਹੁੰਦਾ। ਕਈ ਪਹਾੜੀਏ ਜਿਹੜੇ ਭੀਮ ਚੰਦ ਦੇ ਹਮੈਤੀ ਸੀ ਉਹ ਆ ਕੇ ਸਿੰਘਾਂ ਦੇ ਨਾਲ ਮਹਾਰਾਜ ਜੀ ਦੇ ਯੋਧਿਆਂ ਦੇ ਨਾਲ ਖੈਬੜਬਾਜ਼ੀ ਕਰਦੇ। ਜਿਹੜੇ ਖੈਬੜਬਾਜ਼ੀ ਕਰਦੇ ਤੇ ਫਿਰ ਉਹਨਾਂ ਨੂੰ ਸਿੰਘ ਫਿਰ ਆਪਣੇ ਹੱਥ ਵੀ ਵਿਖਾਉਂਦੇ, ਫਿਰ ਉਹਨਾਂ ਨੂੰ ਦੰਡ ਵੀ ਦਿੱਤਾ ਜਾਂਦਾ। ਜਿਹੜੇ ਆ ਕੇ ਹੱਥ ਜੋੜ ਕੇ ਝੁਕ ਜਾਂਦੇ, ਸ਼ਰਨ ਆ ਜਾਂਦੇ, ਸ਼ਰਨ ਆਇਆਂ ਨੂੰ ਗਲ ਲਾਣ ਦਾ ਗੁਰੂ ਘਰ ਦਾ ਵਿਧੀ ਵਿਧਾਨ ਹੈ।
ਲੱਖ ਸੰਦਿਆ ਪਹੁੰਚੇ ਸਦਨ ਉਤਰੇ ਸੁਖ ਪਾਏ।
ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਕਲਗੀਧਰ ਜੀ ਆਨੰਦਪੁਰ ਸਾਹਿਬ ਆ ਪਹੁੰਚੇ ਹਨ। ਸੰਧਿਆ ਵੇਲੇ ਮਹਾਰਾਜ ਜੀ ਆਪਣੇ ਮਹਿਲਾਂ ਚ ਹਾਜ਼ਰ ਹੋਏ।
ਜੋਧਾ ਨਿਜ ਨਿਜ ਮਿਸਲ ਮਹਿ ਥਿਰ ਹੋਏ ਹਰ ਖਾਏ।
ਜਿੰਨੇ ਮਹਾਰਾਜ ਜੀ ਪਾਤਸ਼ਾਹ ਦੇ ਯੋਧੇ ਹਨ ਉਹ ਸਾਰੇ ਆਪੋ ਆਪਣੀਆਂ ਮਿਸਲਾਂ ਦੇ ਵਿੱਚ, ਕਿਉਂਕਿ ਮਿਸਲਾਂ ਦਾ ਮਤਲਬ ਹੁੰਦਾ ਜਥੇ ਬਣਾਏ ਹੁੰਦੇ ਸੀ। ਮਰਿਆਦਾ ਹੈ, ਸਾਰੀ ਫੌਜ ਨੂੰ ਲਾਮਬੰਦ ਰੱਖਣ ਲਈ ਜਥਿਆਂ ਚ ਵੰਡਣਾ ਪੈਂਦਾ। ਜਿਵੇਂ ਅੱਜ ਕੱਲ੍ਹ ਰੈਜੀਮੈਂਟਾਂ ਬਣਾਈਆਂ ਹੋਈਆਂ ਨੇ, ਨੰਬਰ ਦਿੱਤੇ ਹੋਏ ਨੇ ਉਹਨਾਂ ਨੂੰ ਮਿਲਟਰੀ ਵਿੱਚ, ਇੱਦਾਂ ਪੁਰਾਣੇ ਸਮੇਂ ਵਿੱਚ ਵੀ ਮਿਸਲਾਂ ਬਣਾਈਆਂ ਜਾਂਦੀਆਂ ਸੀ। ਕਿਤੇ 50 ਸਿੱਖਾਂ ਦਾ ਜਥਾ, 100 ਦਾ, 200 ਦਾ, 400 ਦਾ, ਤੇ ਜਿਹੜੇ ਜਿਹੜੇ ਜਥੇ ਦੀ ਮਿਸਲ ਦੀ ਫੌਜ ਹੈ, ਸਿਪਾਹੀ ਨੇ, ਉਹ ਆਪੋ ਆਪਣੇ ਮਿਸਲਦਾਰ ਦੇ ਕੋਲ ਜਾ ਪਹੁੰਚੇ ਹਨ।
ਇਮ ਕੋ ਤਕ ਪਿਖ ਗੁਰੂ ਕੋ ਜੋ ਅਧਿਕ ਮਸੰਦਾ।
ਸਤਿਗੁਰਾਂ ਦੇ ਇਹ ਕੌਤਕ ਜਦੋਂ ਸੰਗਤ ਵੇਖਦੀ ਉਹ ਸ਼ਰਧਾਵਾਨ ਨੇ, ਪਰ ਜਿਹੜੇ ਮਸੰਦ ਨੇ ਉਹ ਵੇਖ ਕੇ ਕਿੰਤੂ ਕਰਦੇ। ਮਸੰਦਾਂ ਦੇ ਦਿਲਾਂ ਨੂੰ ਹੌਲ ਪੈਂਦੇ ਨੇ ਜਦੋਂ ਕਲਗੀਧਰ ਜੀ ਦਾ ਨਗਾਰਾ ਵੱਜਦਾ ਸੁਣਦੇ ਨੇ, ਮਹਾਰਾਜ ਜੀ ਦੇ ਯੋਧਿਆਂ ਨੂੰ ਬੰਦੂਕਾਂ ਚਲਾਉਂਦਿਆਂ ਵੇਖਦੇ ਐ, ਤੀਰ ਚਲਾਉਂਦਿਆਂ ਵੇਖਦੇ ਐ, ਜਕਾਰੇ ਗਜਾਉਂਦਿਆਂ ਵੇਖਦੇ ਸੁਣਦੇ ਐ। ਇਹ ਵੇਖ ਸੁਣ ਕੇ ਮਸੰਦਾਂ ਦਾ ਹਿਰਦਾ ਦਹਿਲਦਾ ਹੈ।
ਤਪਤ ਰਿਦੇ ਨਹਿ ਸਹਿ ਸਕੈ ਉਤਪਾਤ ਬਿਲੰਦਾ।
ਮਸੰਦਾਂ ਦੇ ਹਿਰਦੇ ਸੜਦੇ ਨੇ, ਉਹਨਾਂ ਨੂੰ ਸਤਿਗੁਰਾਂ ਦਾ ਇਹ ਪ੍ਰਤਾਪ ਸਹਿਆ ਨਹੀਂ ਜਾਂਦਾ, ਉਹ ਬਹੁਤ ਜ਼ਿਆਦਾ ਦੁਖੀ ਤੇ ਆਹਤ ਹੁੰਦੇ ਹਨ।
ਬਸਤ ਹੋਤੇ ਸੁਖ ਸ਼ਾਂਤ ਸੋ ਕੋ ਜਾਣੈ ਨਾਹੀ।
ਕਹਿੰਦੇ ਚੰਗਾ ਭਲਾ ਸੁਖ ਸ਼ਾਂਤੀ ਨਾਲ ਵਸਦੇ ਸੀ, ਕੋਈ ਨਹੀਂ ਸੀ ਜਾਣਦਾ ਵੀ ਇੱਥੇ ਗੁਰੂ ਘਰ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ।
ਇਹਨੋ ਉਠਾਇਓ ਦੁੰਦ ਵੱਡ ਬੈ ਨਹੀਂ ਉਮਾਹੀ।
ਇਹਨਾਂ ਦੀ ਛੋਟੀ ਉਮਰ ਹੈ, ਹਾਲੇ ਨਿਆਣੀ ਵੀ 22 ਸਾਲ ਦੇ ਹੈਣ, ਇਹਨਾਂ ਨੂੰ ਸਮਝ ਕੋਈ ਨਹੀਂ, ਤੇ ਬਿਨਾਂ ਗੱਲ ਤੋਂ ਉਦਾਂ ਹੀ ਦੁੰਦ ਉਠਾ ਲਿਆ। ਜੰਗ ਯੁੱਧ ਦਾ ਬਿਨਾਂ ਕਾਰਨ ਤੋਂ ਹੀ ਮਾਹੌਲ ਬਣਾ ਲਿਆ ਹੈ।
ਕਬ ਸ੍ਰੀ ਗੁਜਰੀ ਨਿਕਟ ਕਹਿ 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 ਸਮਝਾਵਹਿ।
ਉਹ ਮਸੰਦ ਹੁਣ ਗੁਰੂ ਸਾਹਿਬ ਨੂੰ ਤਾਂ ਕਹਿ ਨਹੀਂ ਸਕਦੇ ਕੁਝ, ਮਾਤਾ ਗੁਜਰੀ ਜੀ ਦੇ ਕੋਲ ਆਉਂਦੇ ਕਈ ਵਾਰੀ, ਤੇ ਕਈ ਵੇਰੀ ਆ ਕੇ ਮਾਤਾ ਜੀ ਨੂੰ ਬਹੁਤ ਵੇਰੀ ਕਹਿ ਕਹਿ ਕੇ ਸਮਝਾਉਂਦੇ ਹਨ।
ਕਿਉਂ ਨਾ ਵਿਚਾਰ ਉਹ ਮਾਤ ਜੀ ਵੱਡ ਬੈਰ ਬਦਾਵਹਿ।
ਆ ਕੇ ਮਸੰਦ ਕਹਿੰਦੇ ਮਾਤਾ ਜੀ ਤੁਸੀਂ ਕਿਉਂ ਨਹੀਂ ਵਿਚਾਰ ਕਰਦੇ, ਤੁਸੀਂ ਸਿਆਣੇ ਬਿਆਣੇ ਹੋ, ਬਜ਼ੁਰਗ ਹੋ, ਤੁਸੀਂ ਇਸ ਗੱਲ ਦੀ ਵਿਚਾਰ ਕਿਉਂ ਨਹੀਂ ਕਰਦੇ ਵੀ ਇਹ ਜੰਗਾਂ ਯੁੱਧਾਂ ਚ ਕੀ ਲਾਭ ਹੋਣਾ। ਜਿਹੜੇ ਜੰਗ ਯੁੱਧ ਕਲਗੀਧਰ ਜੀ ਨੇ ਲੜਨ ਦੀ ਤਿਆਰੀ ਕੀਤੀ ਆ, ਵੱਡੇ ਸਤਿਗੁਰਾਂ ਨੇ ਇਹਨਾਂ ਵਿੱਚੋਂ ਕੀ ਲਾਭ ਖੱਟਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਕਿੰਨਾ ਨੁਕਸਾਨ ਹੋਇਆ।
ਸਾਹਿਬ ਜਾਦੇ ਕੀ ਉਮਰ ਅਬ ਹੈ ਨਵੀਨੀ।
ਕਲਗੀਧਰ ਜੀ ਦੀ ਉਮਰ ਹਾਲੇ ਨਵੀਂ ਹੈ, ਤੇ ਨਵੀਂ ਉਮਰ ਹੋਣ ਕਰਕੇ ਉਹਨਾਂ ਨੂੰ ਦੁਨੀਆਦਾਰੀ ਦਾ ਕੋਈ ਬਹੁਤਾ ਬੋਧ ਨਹੀਂ।
ਰਣ ਬਿਨ ਕਰਹਿ ਨਾ ਬਾਰ ਤਾ ਗਤ ਅਜੋ ਹੋਣਾ ਚੀਨੀ।
ਇਹ ਗਰਮ ਨਰਮ ਉਮਰ ਹੁੰਦੀ ਹੈ, ਜਿਹੜੀ ਇਹ ਉਮਰ ਹੁੰਦੀ ਹੈ 20-22 ਸਾਲ ਦੀ, ਸੁਭਾਅ ਬੜਾ ਤੱਤਾ ਹੁੰਦਾ, ਤੇ ਇਹਨਾਂ ਦੇ ਵਿੱਚ ਵੀ ਹਾਲੇ ਖੂਨ ਤੱਤਾ ਹੈ, ਤੇ ਤੱਤੇ ਖੂਨ ਦੇ ਨਾਲ ਇਹੋ ਜਿਹੀਆਂ ਜੰਗ ਯੁੱਧ ਦੀਆਂ ਗੱਲਾਂ ਕਰਦੇ ਨੇ ਹਰ ਵੇਲੇ।
ਦੁੱਖ ਬੜੇ ਸੰਗਰਾਮ ਮਹਿ ਨਹਿ ਨਹਿਨ ਨਿਹਾਰੇ।
ਇਹਨਾਂ ਨੇ ਹਾਲੇ ਵੇਖੇ ਨੀ ਨਾ ਨੇਤਰਾਂ ਨਾਲ ਵੀ ਜੰਗ ਦੇ ਮੈਦਾਨ ਚ ਕਿੰਨੇ ਵੱਡੇ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ। ਰਣ ਭੂਮੀ 'ਚ ਜਦੋਂ ਬੰਦੇ ਮਰਦੇ ਨੇ, ਸਿਪਾਹੀ ਮਰਦੇ ਨੇ, ਕਿੱਡੇ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ, ਉਹ ਇਹਨਾਂ ਨੇ ਹਾਲੇ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ।
ਆਨ ਪਰਹੈ ਕਰ ਲਖੈ ਤਬ ਹੋਏ ਨਾ ਉਪਚਾਰੇ।
ਜਦੋਂ ਇਹਨਾਂ ਦੇ ਗਲ ਆ ਕੇ ਜੰਗ ਯੁੱਧ ਪਏ ਤੇ ਫਿਰ ਇਹਨਾਂ ਨੂੰ ਪਤਾ ਲੱਗੇਗਾ ਵੀ ਜੰਗਾਂ ਯੁੱਧਾਂ ਦਾ ਕੀ ਨੁਕਸਾਨ ਹੈ। ਪਰ ਉਸ ਵੇਲੇ ਫਿਰ ਕੋਈ ਉਪਚਾਰ ਨਹੀਂ ਹੋਣਾ, ਉਦੋਂ ਤਾਂ ਜੰਗ ਗਲ ਪੈ ਚੁੱਕੇ ਹੋਣਗੇ, ਉਦੋਂ ਤਾਂ ਫਿਰ ਇਹਨਾਂ ਨੂੰ ਲੜਨਾ ਹੀ ਪਵੇਗਾ, ਹੁਣ ਹੀ ਟਾਲਾ ਵੱਟ ਲੈਣ। ਜੇ ਬਾਅਦ ਵਿੱਚ ਲੜਾਈਆਂ ਪੜਾਈਆਂ ਸ਼ੁਰੂ ਹੋ ਗਈਆਂ ਫਿਰ ਉਹ ਰੋਕਣੀਆਂ ਸਾਡੇ ਹੱਥ ਦੀਆਂ ਨਹੀਂ ਹਨ।
ਭੀਮ ਚੰਦ ਸੈਲ ਇੰਦਰ ਵੱਡ ਜਨ ਤਿਸ ਕਹਿ ਆਏ।
ਰਾਜਾ ਭੀਮ ਚੰਦ ਬੜਾ ਬਲਵਾਨ ਰਾਜਾ, ਪਹਾੜੀ ਰਾਜੇ, ਸੁਣਿਆ ਵੀ ਸਾਰੇ ਉਹਦੇ ਸੱਦੇ ਤੇ ਉਹਦੇ ਕੋਲ ਪਹੁੰਚੇ ਨੇ। ਸਾਰੀਆਂ ਪਹਾੜਾਂ ਦੀਆਂ ਰਿਆਸਤਾਂ ਦੇ ਜਿੰਨੇ ਰਾਜੇ ਨੇ ਉਹ ਸਾਰੇ ਰਾਜੇ ਭੀਮ ਚੰਦ ਦੇ ਕੋਲ ਹਾਜ਼ਰ ਹਨ।
ਘਨੋ ਕੀਨ ਅਪਮਾਨ ਕੋ ਹੱਥ ਵਹਿਰ ਕਢਾਏ।
ਦੇਖੋ ਜੀ, ਇਹ ਕੋਈ ਗੱਲ ਥੋੜੀ ਬਣਦੀ ਹੈ। ਰਾਜੇ ਭੀਮ ਚੰਦ ਦੇ ਵਕੀਲ ਆਏ ਸੀ, ਉਹਨਾਂ ਵਕੀਲਾਂ ਨੂੰ ਚਪੇੜਾਂ ਮਾਰ ਕੇ ਇਹਨਾਂ ਨੇ ਮਰਵਾ ਕੇ ਭਜਾਇਆ। ਇਹ ਵੀ ਗੱਲ ਯੋਗ ਨਹੀਂ ਹੈ, ਵਕੀਲਾਂ ਨੂੰ ਥੋੜੀ ਚਪੇੜਾਂ ਮਾਰੀ ਦੀਆਂ ਨੇ। ਉਹ ਵਕੀਲ ਜਿਹੜੇ ਆਏ ਸੀ, ਪੰਮਾ ਪੁਰੋਹਿਤ ਜਾਂ ਰਾਜਾ ਕੇਸਰੀ ਚੰਦ ਆਇਆ ਸੀ, ਉਹਨਾਂ ਨੂੰ ਮਾਰ ਕੇ ਉਹਨਾਂ ਦਾ ਨਿਰਾਦਰ ਕਰਕੇ ਭਜਾਣਾ ਵੀ ਇਹਨਾਂ ਨੇ ਯੋਗ ਨਹੀਂ ਕੀਤਾ।
ਇਕੱਠੇ ਹੋਏ ਰਾਜੇ ਚੜ੍ਹੈ ਬੜ ਪਰੈਲ ਰਾਈ।
ਜਦੋਂ ਸਾਰੇ ਰਾਜੇ ਇਕੱਠੇ ਹੋ ਕੇ ਚੜ੍ਹਾਈ ਕਰਕੇ ਆਉਣਗੇ, ਵੱਡੀ ਲੜਾਈ, ਘਮਾਸਾਨ ਜੰਗ ਯੁੱਧ ਹੋਵੇਗਾ।
ਕੋ ਸਨਮੁਖ ਤਬ ਹੋਏ ਹੈ ਜਿਨ ਦਲ ਸਮੁਦਾਈ।
ਮਾਤਾ ਜੀ ਦੱਸੋ ਫਿਰ ਕਿਹੜਾ ਸਾਹਮਣੇ ਆਵੇਗਾ ਉਹਨਾਂ ਦੇ, ਜਦੋਂ ਵੱਡਾ ਭਾਰੀ ਦਲ ਲੈ ਕੇ ਆਉਣਗੇ ਫੌਜ, ਕੌਣ ਉਹਨਾਂ ਦੇ ਸਾਹਮਣੇ ਜਾ ਕੇ ਜੰਗ ਦੇ ਮੈਦਾਨ 'ਚ ਖਲੋਵੇਗਾ।
ਮਾਰ ਬਕਾਰਾ ਨਿਤ ਕਰੈ ਦਿੱਲੀ ਲੁੱਟ ਲੈ ਹੈ।
ਮਾਰ ਬਕਾਰਾ ਨਿਤ ਹੋਵੇਗਾ, ਕਦੇ ਕਹਿੰਦੇ ਆ ਮਾਰ ਬਕਾਰਾ ਕਰਦੇ, ਮਹਾਰਾਜ ਜੀ ਆਗਿਆ ਦਿਓ ਜਾ ਕੇ ਦਿੱਲੀ ਲੁੱਟ ਲਿਆਈਏ। ਮਸੰਦ ਮਾਤਾ ਜੀ ਨੂੰ ਕਹਿ ਰਹੇ, ਕਹਿੰਦੇ ਮਾਤਾ ਜੀ ਗੱਲਾਂ ਪਤਾ ਕਿਹੋ ਜਿਹੀਆਂ ਕਰਦੇ ਨੇ, ਕਦੇ ਮਾਰ ਬਕਾਰਾ ਕਰਕੇ ਕਹਿੰਦੇ ਮਾਤਾ ਜੀ ਆਗਿਆ ਦਿਓ, ਕਲਗੀਧਰ ਜੀ ਨੂੰ ਕਹਿੰਦੇ ਕਲਗੀਧਰ ਜੀ ਆਗਿਆ ਦਿਓ ਅਸੀਂ ਜਾ ਕੇ ਦਿੱਲੀ ਲੁੱਟ ਲਿਆਈਏ।
ਲਵਪੁਰ ਠਾਣਾ ਪਾਏ ਕਰ ਮੁਲਤਾਨ ਮਲੈ ਹੈ।
ਕਹਿੰਦੇ ਲਾਹੌਰ ਜਾ ਕੇ ਆਪਣੀ ਚੌਂਕੀ ਸਥਾਪਿਤ ਕਰੀਏ, ਤੇ ਲਾਹੌਰ ਚੌਂਕੀ ਲਾ ਕੇ ਥਾਣਾ ਬਣਾ ਕੇ ਆਪਣਾ, ਤੇ ਮੁਲਤਾਨ ਜਾ ਕੇ ਫਤਿਹ ਕਰ ਲਈਏ।
ਦੋਰ ਪਸ਼ੋਰੈ ਰੋਰ ਕਰ ਸਭ ਲੇ ਪੰਜਾਬਾ।
ਤੇ ਮੁਲਤਾਨ ਤੋਂ ਫਿਰ ਪਿਸ਼ਾਵਰ ਤੇ ਹਮਲਾ ਕਰਕੇ, ਪਿਸ਼ਾਵਰ ਅਧੀਨ ਕਰਕੇ, ਜਿੰਨਾ ਪੰਜਾਬ ਦੀ ਧਰਤੀ ਆ ਪੰਜਾਬਾਂ ਦੀ, ਇਹ ਪੰਜਾਬ ਦੀ ਸਾਰੀ ਧਰਤੀ ਅਸੀਂ ਆਪਣੇ ਅਧੀਨ ਕਰ ਲਈਏ।
ਹਤੈ ਪਹਾਰੀ ਤੁਰਕ ਗਨ ਦੇਸ਼ਨ ਲੇ ਦਾਬਾ।
ਇਹਨਾਂ ਪਹਾੜੀ ਰਾਜਿਆਂ ਨੂੰ ਵੀ ਮਾਰ ਕੇ ਤੇ ਤੁਰਕਾਂ ਨੂੰ ਨਵਾਬਾਂ ਨੂੰ ਮਾਰ ਕੇ ਜਿੰਨਾ ਦੇਸ਼ ਹੈ ਇਹ ਦੇਸ਼ ਦੱਬ ਕੇ ਅਸੀਂ ਆਪਣੇ ਅਧੀਨ ਕਰ ਲਈਏ, ਕਲਗੀਧਰ ਜੀ ਸਾਨੂੰ ਆਗਿਆ ਦਿਓ।
ਸਗਰੋ ਜਗ ਸ਼ਤਰੂ ਬਨੈ ਸੁਨ ਸੁਨ ਇਨ ਬੈਨਾ।
ਤੇ ਮਾਤਾ ਜੀ ਇਹੋ ਜਿਹੀਆਂ ਤਾਂ ਗੱਲਾਂ ਕਰਦੇ ਨੇ ਕਲਗੀਧਰ ਦੇ ਜਿਹੜੇ ਸਿੱਖ ਨੇ, ਸਿਪਾਹੀ ਨੇ। ਜੇ ਇਹ ਗੱਲਾਂ ਨਵਾਬ ਸੁਣਨਗੇ, ਲੋਕ ਸੁਣਨਗੇ, ਉਹ ਸੁਣ ਕੇ ਸਾਡੇ ਦੁਸ਼ਮਣ ਬਣ ਜਾਣਗੇ। ਸਾਡੇ ਵਾਸਤੇ ਤਾਂ ਸਾਰਾ ਜੱਗ ਹੀ, ਸਾਰਾ ਜਹਾਨ ਹੀ ਸਾਡਾ ਦੁਸ਼ਮਣ ਹੋ ਨਿਬੜੇਗਾ।
ਬਸ ਬੋ ਮੁਸ਼ਕਲ ਹੋਏ ਜਬ ਕਿਤ ਘਲ ਹੈ ਐਨਾ।
ਤੇ ਦੱਸੋ ਮਾਤਾ ਜੀ ਫਿਰ ਕਿੱਥੇ ਜਾ ਕੇ ਵਸਾਂਗੇ, ਹੁਣ ਚੰਗੇ ਭਲੇ ਸੁੱਖ ਨਾਲ ਰਹਿੰਦੇ ਹਾਂ ਆਨੰਦਪੁਰ ਸਾਹਿਬ, ਫਿਰ ਕਿਹੜੇ ਨਗਰ 'ਚ ਜਾ ਕੇ ਟਿਕਾਣਾ ਕਰਾਂਗੇ, ਕਿੱਥੇ ਪਨਾਹ ਲਵਾਂਗੇ, ਜਦੋਂ ਸਾਰੀ ਦੁਨੀਆਂ ਦੁਸ਼ਮਣ ਬਣ ਗਈ, ਫਿਰ ਕਿੱਥੇ ਜਾ ਕੇ ਆਸਰਾ ਲਵਾਂਗੇ।
ਸ਼੍ਰੀ ਗੁਜਰੀ ਉੱਤਰ ਕਹਿ ਮੈਂ ਬਹੁ ਕਹਿ ਹਾਰੀ।
ਜਦੋਂ ਮਸੰਦਾਂ ਨੇ ਗੱਲਾਂ ਮਾਤਾ ਜੀ ਨੂੰ ਕਹੀਆਂ, ਸੁਣ ਕੇ ਮਾਤਾ ਜੀ ਬੋਲੇ ਮਸੰਦਾਂ ਨੂੰ, ਕਹਿਣ ਲੱਗੇ ਮਸੰਦੋ ਵੀ ਮੈਂ ਤਾਂ ਬਥੇਰਾ ਕਹਿ ਹਟੀਆਂ ਕਲਗੀਧਰ ਜੀ ਨੂੰ, ਬਥੇਰੀ ਵਾਰ ਉਹਨਾਂ ਨੂੰ ਬੇਨਤੀਆਂ ਕਰ ਹਟੀਆਂ, ਪਰ ਉਹ ਮੇਰਾ ਕਹਿਣਾ ਨਹੀਂ ਮੰਨਦੇ।
ਨਹੀਂ ਮਿਟਤ ਨਿਜ ਬਲ ਕਰੈ ਰਾਖਤ ਦਲ ਭਾਰੀ।
ਉਹ ਨਹੀਂ ਮਿਟਦੇ, ਉਹ ਆਪਣਾ ਬਲ ਵਿਖਾਉਣਗੇ, ਵੱਡਾ ਭਾਰੀ ਦਲ ਫੌਜਾਂ ਨੇਤਾ ਪ੍ਰਤੀ ਹੋਰ ਦਿਨ ਪ੍ਰਤੀ ਦਿਨ ਉਹ ਵਧਾ ਰਹੇ ਨੇ, ਭਰਤੀ ਕਰ ਰਹੇ ਨੇ।
ਰਿਦੇ ਡਰੋਂ ਰਿਸ਼ਤੇ ਕਛੂ ਕਿਮ ਨਹੀਂ ਬਖਾਨੈ।
ਮੈਂ ਤਾਂ ਉਹਨਾਂ ਤੋਂ ਡਰਦੀ ਆਂ, ਭੈ ਭੀਤ ਹੁੰਨੀ ਆਂ ਵੀ ਕਿਤੇ ਆਪਣੇ ਮੁੱਖੋਂ ਕੋਈ ਵਚਨ ਹੀ ਨਾ ਕਰ ਦੇਣ, ਮੈਂ ਬਹੁਤਾ ਕਹਿੰਦੀ ਨਹੀਂ। ਮਾਤਾ ਜੀ ਨੂੰ ਵੀ ਪਤਾ ਸੀ ਵੀ ਕਲਗੀਧਰ ਜੀ ਦਾ ਪ੍ਰਤਾਪ ਕੀ ਹੈ। माता जी कहिंदे मसंदा नूं भी मैं बहुता तानी आखदी भी खबरे अपने मुखों केड़ा बचन कर देना।
मुख ते निकसै तथा होए सगरे इम जाने।
और जेड़ा बचन वो अपने मुखों कर देंदे ने वो कुछ हो जांदा है। गल सारी दुनिया जानदी है कि कलगीधर जो अपने मुखों बचन करदे ने वो पूरा हो जांदा। मैं तो डरदी हुई इस करके उन्हां नाल कोई बहुती गल नहीं करदी। एक दो वेरी बेनती कीती आ उन्होंने अगो जवाब दे दिता है। कहिंदे असी नहीं लड़ांगे पर जे कोई चढ़ के आवेगा फिर पिछे नहीं हटांगे। वो तो मैनू ये जवाब देंदे हन।
सुनत मसंदन ते बहुर कब सुत ढिग आवे।
पर मसंद फिर भी माता जी नू दो चार दिन ही लंघदे फिर आके कहण लग पैंदे माता जी करो गल कलगीधर जी नाल। ਉਹ ਇਹ ਜੰਗ ਯੁੱਧ ਦਾ ਖਿਆਲ ਛੱਡ ਦੇਣ, ਭੀਮ ਚੰਦ ਕੋਲ ਕੋਈ ਸੰਧੀ ਵਾਸਤੇ ਬੰਦਾ ਭੇਜ ਦੇਣ ਸਿਆਣਾ। ਤੇ ਏਦਾਂ ਜਦੋਂ ਬਾਰ ਬਾਰ ਮਸੰਦ ਮਾਤਾ ਜੀ ਨੂੰ ਕਹਿੰਦੇ ਹਨ
ਮ੍ਰਿਦ ਲੁਦਲਾਸੇ ਕੇ ਸਹਿਤ ਸੁਤ ਕੋ ਸਮਝਾਵੇ।
ਫਿਰ ਇੱਕ ਦਿਨ ਹੌਂਸਲਾ ਕਰਕੇ ਮਾਤਾ ਜੀ ਨੇ ਗੱਲ ਕਰ ਹੀ ਲਈ ਕਲਗੀਧਰ ਜੀ ਨਾਲ। ਬੜਾ ਮਿਰਦਲ ਕੋਮਲ ਜਿਹਾ ਦਿਲਾਸਾ ਦੇ ਕੇ ਕਿ ਲਾਲ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜੋ ਮੇਰੇ ਤਾਈਂ ਆਈ ਹੈ। ਮਸੰਦ ਤੁਹਾਡੇ ਤੋਂ ਪੈ ਪੀ ਧੋ ਕੇ ਤੁਹਾਨੂੰ ਨਹੀਂ ਆਖਦੇ ਪਰ ਉਹ ਮੇਰੇ ਕੋਲ ਜ਼ਰੂਰ ਆ ਕੇ ਆਪਣਾ ਦੁਖੜਾ ਰੋਂਦੇ ਹਨ।
ਸੁਣੋ ਪੁੱਤਰ ਬੜ ਰਣ ਕਰੇ ਤੁਮਰੇ ਜੋ ਪਿਤਾਮਾ।
ਹੇ ਲਾਲ ਜੀ ਸੁਣੋ ਇਹ ਗੱਲ ਮੈਂ ਤੁਹਾਨੂੰ ਪਹਿਲੋਂ ਵੀ ਕਹਿ ਹਟੀ ਹਾਂ ਕਿ ਤੁਹਾਡੇ ਦਾਦਾ ਜੀ ਛੇਵੇਂ ਪਾਤਸ਼ਾਹ ਨੇ ਬੜੇ ਜੰਗ ਯੁੱਧ ਲੜੇ ਹਨ। ਹਿੰਦੁਸਤਾਨ ਦੇ ਬਾਦਸ਼ਾਹ ਨਾਲ ਉਹਨਾਂ ਨੇ ਜੰਗ ਲੜੇ ਹਨ।
ਲੱਖੋਂ ਤੁਰਕ ਸੰਘਾਰ ਕਰ ਭੇਜੇ ਜਮ ਧਾਮਾ।
ਲੱਖਾਂ ਤੁਰਕ ਜੰਗ ਦੇ ਮੈਦਾਨ ਚ ਮਾਰ ਕੇ ਉਹਨਾਂ ਨੇ ਜਮਪੁਰੀ ਨੂੰ ਭੇਜੇ ਹਨ।
ਤਿਨਕੀ ਕ੍ਰਿਤ ਕੁਛ ਛਪੀ ਨਹਿ ਜਗ ਜਾਨ ਹੈ ਸਾਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਕ੍ਰਿਤ ਛੁਪੀ ਨਹੀਂ ਹੋਈ। ਇਹ ਗੱਲ ਸਾਰਾ ਸੰਸਾਰ ਸਾਰਾ ਜਗਤ ਜਾਣਦਾ ਹੈ।
ਤਉ ਲਖੋ ਇੱਕ ਸ਼ਾਹ ਕੋ ਬੜ ਜੰਗ ਅਖਾਰਾ।
ਪਰ ਫਿਰ ਵੀ ਆਪ ਜੀ ਜਾਣੋ ਵੀ ਉੱਥੇ ਇੱਕ ਬਾਦਸ਼ਾਹ ਨਾਲ ਹੀ ਜੰਗ ਸੀ ਗੁਰੂ ਹਰਗੋਬਿੰਦ ਸਾਹਿਬ ਦਾ। ਇੱਕ ਬਾਦਸ਼ਾਹ ਦੇ ਨਾਲ ਹੀ ਉਹਨਾਂ ਦੇ ਜੰਗ ਦਾ ਅਖਾੜਾ ਰਚਿਆ ਗਿਆ ਸੀ।
ਅਪਰਨ ਸੋ ਮੇਲਾ ਰਹਿਓ ਗੁਰ ਕੇ ਅਨੁਸਾਰੇ।
ਪਰ ਬਾਕੀ ਜਿਹੜੇ ਰਾਜੇ ਸੀ ਉਹਨਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਮੇਲ ਮਿਲਾਪ ਰਿਹਾ। ਜੇ ਉਹਨਾਂ ਦੀ ਲੜਾਈ ਹੋਈ ਤੇ ਕੱਲੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਨਾਲ ਹੋਈ। ਬਾਕੀ ਰਾਜਿਆਂ ਦੇ ਨਾਲ ਉਹਨਾਂ ਦਾ ਵਿਗਾੜ ਨਹੀਂ ਰਿਹਾ। ਬਾਕੀ ਜਿੰਨੇ ਪਹਾੜੀ ਰਿਆਸਤਾਂ ਦੇ ਰਾਜੇ ਸੀ ਰਾਜਪੁਤਾਨੇ ਦੇ ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਨਾਲ ਪ੍ਰੇਮ ਰੱਖਦੇ ਸਨ।
ਚਿਤ ਚਾਹਤ ਵਿਚਰਤ ਰਹੇ ਸਗਰੇ ਹਿਤਵਾਰੇ।
ਜੇ ਬਾਦਸ਼ਾਹ ਨਾਲ ਜੰਗ ਯੁੱਧ ਹੋਇਆ ਵੀ ਤੇ ਬਾਕੀ ਕਿਸੇ ਨਾਲ ਵਿਗਾੜ ਨਹੀਂ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਆਪਣੀ ਚਿੱਤ ਦੀ ਇੱਛਾ ਮੁਤਾਬਕ ਜਿੱਥੇ ਮਰਜ਼ੀ ਵਿਚਰਦੇ ਰਹੇ। ਜੇ ਜੰਗਲ ਦੇ ਇਲਾਕੇ ਚ ਮਾਲਵੇ ਚ ਗਏ ਤਾਂ ਵੀ ਉਹਨਾਂ ਦੀ ਇੱਛਾ। ਕੀਰਤਪੁਰ ਸਾਹਿਬ ਇੱਥੇ ਆਣ ਬਿਰਾਜਮਾਨ ਹੋਏ ਤਾਂ ਵੀ ਆਪਣੀ ਇੱਛਾ ਨਾਲ ਵਿਚਰਦੇ ਰਹੇ ਕਿਉਂਕਿ ਕਿਸੇ ਹੋਰ ਰਾਜੇ ਨਾਲ ਵਿਗਾੜ ਨਹੀਂ ਸੀ ਉਹਨਾਂ ਦਾ, ਜਿਸ ਕਰਕੇ ਆਪਣੀ ਮਰਜ਼ੀ ਨਾਲ ਸ਼ਾਂਤੀ ਨਾਲ ਵਰਤਦੇ ਰਹੇ।
ਅਬਰਾਵਰ ਕੇ ਸਮੇਂ ਮਹਿ ਨੋ ਰੰਗ ਬੜ ਦੋਖੀ।
ਪਰ ਮਹਾਰਾਜ ਜੀ ਤੁਹਾਡੇ ਵੇਲੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਉਹ ਤਾਂ ਗੁਰੂ ਘਰ ਦਾ ਬਹੁਤ ਵੱਡਾ ਦੋਖੀ ਹੈ।
ਸ਼ਾਹਜਹਾਂ ਸੁਣ ਜਸ ਹਟਤ ਇਹ ਮਿਟੈ ਨਾ ਰੋਖੀ।
ਸ਼ਾਹਜਹਾਨ ਤਾਂ ਹਟ ਗਿਆ ਸੀ, ਉਹਨੇ ਜਦੋਂ ਗੁਰੂ ਸਾਹਿਬ ਦਾ ਪ੍ਰਤਾਪ ਵੇਖਿਆ ਚੌਥੀ ਜੰਗ ਤੋਂ ਬਾਅਦ ਫਿਰ ਉਹਨੇ ਕੋਈ ਫੌਜ ਨਹੀਂ ਭੇਜੀ। ਪਰ ਇਹ ਨੁਰੰਗਾ ਤਾਂ ਬੜਾ ਬਾਦੀ ਝਗੜਾਲੂ ਹੈ। ਇਹ ਤਾਂ ਗੁਰੂ ਘਰ ਦਾ ਪ੍ਰਤਾਪ ਜਾਣਦਾ ਹੋਇਆ ਵੀ ਅਣਜਾਣ ਬਣਿਆ ਹੋਇਆ। ਵੇਖੋ ਇਹਨੇ ਕਿੱਡਾ ਵੱਡਾ ਗੁਨਾਹ ਕਿੱਡਾ ਵੱਡਾ ਪਾਪ ਕਮਾਇਆ ਹੈ।
ਰਾਵਰ ਕੇ ਪਿਤ ਸੰਗ ਜਿਨ ਸਿਰ ਲੋਕ ਕਰ ਦਰੋਹਾ।
ਵੇਖੋ ਤੁਹਾਡੇ ਪਿਤਾ ਜੀ ਦੇ ਨਾਲ ਨੌਵੇਂ ਪਾਤਸ਼ਾਹ ਨਾਲ ਕਿੱਡਾ ਵੱਡਾ ਦਰੋਹ ਕਮਾਇਆ। ਚਾਂਦਨੀ ਚੌਂਕ ਵਿੱਚ ਉਹਨਾਂ ਦਾ ਸੀਸ ਤੱਕ ਧੜ ਤੋਂ ਵੱਖਰਾ ਕਰਤਾ ਮਲੇਛ ਨੇ।
ਗੁਰੂ ਪੀਰ ਦਰਵੇਸ਼ ਗਨ ਸਭ ਸੋ ਇਹ ਰੋਹਾ।
ਇਹ ਨਰੰਗਾ ਏਡਾ ਬਾਦੀ ਤੇ ਝਗੜਾਲੂ ਹੈ, ਕਿਸੇ ਗੁਰੂ ਪੀਰ ਮਹਾਂਪੁਰਖ ਸੰਤ ਮਹਾਤਮਾ ਦਾ ਕਿਸੇ ਦਾ ਇਹ ਅਦਬ ਸਤਿਕਾਰ ਨਹੀਂ ਰੱਖਦਾ। ਇਹ ਸਾਰਿਆਂ ਨਾਲ ਹੀ ਦਰੋਹ ਕਮਾਉਣ ਵਾਲਾ ਦਰੋਹੀ ਹੈ।
ਇੱਕ ਤੋਂ ਸ਼ਤਰੂ ਵਿਸਾਲ ਸੋ ਦੱਖਣ ਗਾ ਪਾਪੀ।
ਇੱਕ ਤਾਂ ਉਹ ਦੁਸ਼ਮਣ ਗੁਰੂ ਘਰ ਦਾ ਬੜਾ ਵੱਡਾ ਦੁਸ਼ਮਣ ਔਰੰਗਜ਼ੇਬ, ਉਹ ਪਾਪੀ ਇਸ ਵੇਲੇ ਦੱਖਣ ਦਿਸ਼ਾ ਨੂੰ ਗਿਆ ਹੋਇਆ
ਸਕਲ ਦੇਸ਼ ਅਨੁਸਾਰ ਜਿਸ ਸੰਤਨ ਸੰਤਾਪੀ
ਇਹ ਸਾਰਾ ਦੇਸ਼ ਉਹਦੇ ਅਧੀਨ ਹੈ ਰੱਬ ਦੇ ਪਿਆਰੇ ਸੰਤਾਂ ਸਾਧੂਆਂ ਨੂੰ ਉਹ ਦੁੱਖ ਦੇਣ ਵਾਲਾ ਹੈ ਨੁਰੰਗਾ
ਘਰ ਆਨੰਦਪੁਰ ਆਪਕੇ ਸੁੰਦਰ ਛੱਬ ਛੋਨੀ
ਤੁਸੀਂ ਆਨੰਦਪੁਰ ਸਾਹਿਬ ਦੇ ਵਿੱਚ ਆਪਣਾ ਘਰ ਬਣਾ ਕੇ ਸੋਹਣੇ ਢੰਗ ਨਾਲ ਸੋਹਣੇ ਤਰੀਕੇ ਨਾਲ ਸ਼ਾਂਤੀ ਨਾਲ ਵਸ ਰਹੇ ਹੋ ਰਹਿ ਰਹੇ ਹੋ
ਇੱਕ ਦਿਸ਼ ਗਿਰ ਚੱਖ ਤੁੰਗ ਜੁੱਤ ਇਤ ਸਲਤਾ ਨੋਨੀ
ਇੱਕ ਪਾਸੇ ਨੈਣਾ ਦੇਵੀ ਦਾ ਉੱਟਾ ਉੱਚਾ ਟਿੱਲਾ ਪਹਾੜੀ ਇਲਾਕਾ ਹੈ ਇੱਕ ਪਾਸੇ ਸਤਲੁਜ ਦਰਿਆ ਸੁੰਦਰ ਵਗਦਾ ਹੈ
ਗਣਰਾਜੇ ਸੈਲਨ ਪਤੀ ਇਨਕੇ ਢਿੱਗ ਬਾਸਾ
ਔਰ ਇੱਕ ਪਾਸੇ ਬੜੀ ਸੋਹਣੀ ਜਿਹੜੀ ਧਰਤੀ ਹੈ ਹਰਿਆਵਲ ਨਾਲ ਭਰੀ ਹੋਈ ਲੱਦੀ ਦੂਣ ਦਾ ਇਲਾਕਾ ਹੈ ਇਹੋ ਜਿਹਾ ਸੋਹਣਾ ਕਹਿੰਦੇ ਦੇਸ਼ ਹੈ ਆਨੰਦਪੁਰ ਸਾਹਿਬ ਜਿੱਥੇ ਆਪ ਜੀ ਵਸ ਰਹੇ ਹੋ ਨੇੜੇ ਪਹਾੜੀ ਰਾਜੇ ਨੇ ਜਿਹੜੇ ਉਹ ਗੁਰੂ ਘਰ ਦੇ ਵਿਰੋਧੀ ਤੇ ਦੁਸ਼ਮਣ ਬਣ ਗਏ ਹਨ
ਬਹੁ ਬਨ ਕਰਨ ਅਖੀਰ ਕੋ ਨਿਤ ਕਰੋ ਬਿਲਾਸਾ
ਤੁਸੀਂ ਹੁਣ ਤਾਂ ਹੀ ਆਪਣੀ ਮਰਜ਼ੀ ਨਾਲ ਸ਼ਿਕਾਰ ਖੇਡਣ ਜਾਂਦੇ ਹੋ ਜਿਹੜੇ ਮਰਜ਼ੀ ਜੰਗਲ ਵਿੱਚ ਕਿਸੇ ਵੀ ਪਹਾੜੀ ਰਾਜੇ ਦੀ ਰਿਆਸਤ ਹੋਵੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਮਰਜ਼ੀ ਨਾਲ ਸ਼ਿਕਾਰ ਖੇਡਦੇ ਹੋ
ਭੀਮ ਚੰਦ ਸੋ ਸ਼ਤਰੂਤਾ ਤੁਮਰੀ ਬਣ ਆਈ
ਹੁਣ ਰਾਜੇ ਭੀਮ ਚੰਦ ਨਾਲ ਤੁਹਾਡੀ ਦੁਸ਼ਮਣੀ ਬਣ ਆਈ ਹੈ ਜਿਹੜੀ ਚੰਗੀ ਨਹੀਂ
ਸਗਰੇ ਰਾਜੇ ਸੈਲ ਪਤ ਜਿਸ ਕੇਰ ਸਹਾਈ
ਜਿੰਨੇ ਪਹਾੜੀ ਰਾਜੇ ਨੇ ਉਹ ਸਾਰੇ ਪਹਾੜੀ ਰਾਜੇ ਭੀਮ ਚੰਦ ਦੇ ਮਤਹਿਤ ਨੇ ਉਹਦੇ ਅਧੀਨ ਨੇ ਹੋ ਸਕਦਾ ਉਹਦੇ ਤਾਬਿਆਂ ਚੱਲ ਕੇ ਉਹ ਗੁਰੂ ਘਰ ਦੇ ਖਿਲਾਫ ਭੁਗਤਣ ਗੁਰੂ ਘਰ ਦੇ ਖਿਲਾਫ ਆ ਕੇ ਜੰਗ ਲੜਨ
ਪਰੇ ਜੰਗ ਹੋਏ ਖਟੇ ਸਭ ਹੀ ਚੜਿਆ ਵੈ
ਕਿਉਂਕਿ ਜਦੋਂ ਜੰਗ ਹੋਇਆ ਉਹਨਾਂ ਸਾਰਿਆਂ ਨੇ ਇਕੱਠਿਆਂ ਹੋ ਜਾਣਾ ਰਾਜਿਆਂ ਨੇ ਤੇ ਗੁਰੂ ਘਰ ਵਿੱਚ ਆਪਾਂ ਕੱਲੇ ਆ ਥੋੜੀ ਫੌਜ ਦੇ ਸਮੇਤ ਉਹਨਾਂ ਬਹੁਤਿਆਂ ਨੇ ਚੜ ਕੇ ਆ ਜਾਣਾ
ਬਸ ਬੋ ਭੀ ਮੁਸ਼ਕਲ ਬਣੈ ਕਿਉਂ ਸਮਤਾ ਪਾਵੈ
ਫਿਰ ਆਪਣਾ ਇੱਥੇ ਵਸਣਾ ਵੀ ਔਖਾ ਹੋ ਜਾਣਾ ਲਾਲ ਜੀ ਆਪਾਂ ਉਹਨਾਂ ਦੇ ਬਰਾਬਰ ਥੋੜੀ ਪੁੱਜ ਸਕਦੇ ਆ ਉਹ ਰਾਜੇ ਨੇ ਅਸੀਂ ਛੋਟੇ ਜੇ ਨਗਰ ਆਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਹਾਂ
ਹਿਤਕਾਰੀ ਗੁਰ ਸਦਨ ਕੇ ਇਤਿਆਦ ਵਿਚਾਰੈ
ਜਿੰਨੇ ਗੁਰੂ ਘਰ ਦੇ ਹਿਤੈਸ਼ੀ ਨੇ ਉਹ ਇਹ ਸਾਰੀਆਂ ਗੱਲਾਂ ਵਿਚਾਰਦੇ ਨੇ ਵੀ ਜੰਗ ਯੁੱਧ ਨਹੀਂ ਹੋਣਾ ਚਾਹੀਦਾ ਜੰਗ ਯੁੱਧ ਤੋਂ ਟਾਲਾ ਵੱਟਣਾ ਚਾਹੀਦਾ ਹੈ
ਚਿਤ ਚਿੰਤਾ ਬਸ ਨਿਤ ਰਹੇ ਤੁਮ ਢਿਗਣਾ ਉਚਾਰੈ
ਉਹ ਸਾਰੇ ਹਿਤੈਸ਼ੀ ਆਪਣੇ ਚਿਤ ਚ ਚਿੰਤਾ ਰੱਖਦੇ ਨੇ ਪਰ ਤੁਹਾਡੇ ਕੋਲ ਆ ਕੇ ਨਹੀਂ ਕਹਿੰਦੇ ਹਿਤੈਸ਼ੀ ਕਿਹੜੇ ਨੇ ਮਸੰਦੀ ਸੀ ਮਾਤਾ ਜੀ ਨੇ ਇਹ ਨਹੀਂ ਕਿਹਾ ਵੀ ਮਸੰਦ ਨੇ ਇੰਨਾ ਕਿਹਾ ਵੀ ਹਿਤੈਸ਼ੀ ਨੇ ਜਿਹੜੇ ਗੁਰੂ ਘਰ ਦੇ ਉਹ ਨਿਤ ਇਸ ਗੱਲ ਦੀ ਚਿੰਤਾ ਕਰਦੇ ਪਰ ਤੁਹਾਡਾ ਡਰ ਮੰਨ ਕੇ ਤੁਹਾਨੂੰ ਆ ਕੇ ਕੁਝ ਨਹੀਂ ਆਖਦੇ
ਜਨਨੀ ਕੇ ਸੁਨ ਬੈਨ ਕੋ ਕਲਗੀ ਤਰ ਭਾਖਾ
ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਮਾਤਾ ਜੀ ਦੇ ਬਚਨ ਸੁਣੇ ਸੁਣ ਕੇ ਬੋਲੇ
ਅਸ ਚਿੰਤਾ ਤੁਮ ਕਿਉਂ ਕਰੀ ਉਰ ਮੈਂ ਡਰ ਰੱਖਾ
ਮਾਤਾ ਜੀ ਇਹ ਫਿਕਰ ਤੁਸੀਂ ਕਿਉਂ ਆਪਣੇ ਹਿਰਦੇ ਚ ਕਰਦੇ ਹੋ ਇੰਨਾ ਡਰ ਆਪਣੇ ਹਿਰਦੇ ਵਿਚ ਕਿਸ ਲਈ ਮਨਾ ਰਹੇ ਹੋ
ਖੜਗ ਕੀਤ ਕੋ ਆਸਰੋ ਇੱਕ ਹਿਰਦੈ ਹਮਾਰੇ
ਸਾਡੇ ਹਿਰਦੇ ਚ ਆਸਰਾ ਹੈ ਖੜਗ ਕੇਤ ਦਾ ਖੜਗ ਕੇਤ ਕਿਹਨੂੰ ਕਹਿੰਦੇ ਅਕਾਲ ਪੁਰਖ ਨੂੰ ਜਿਹਨੂੰ ਮਹਾਰਾਜ ਜੀ ਸੰਬੋਧਨ ਕਰਕੇ ਕਹਿੰਦੇ ਚੌਪਈ ਸਾਹਿਬ ਦੀ ਅੰਮ੍ਰਿਤ ਬਾਣੀ ਚ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦਲਿਹੋ ਸਰਬ ਠੋਰ ਮੋਹ ਦੁਸ਼ਟ ਦੁਖ ਤੇ ਉਸ ਖੜਗ ਕੇਤ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਅਸੀਂ
ਮਹਿਦ ਭਰੋਸਾ ਪ੍ਰਭੂ ਕੋ ਨਰ ਕੋਨ ਵਿਚਾਰੇ
ਸਾਨੂੰ ਉਸ ਪ੍ਰਭੂ ਦਾ ਪਰਮੇਸ਼ਰ ਦਾ ਪਰਵਾਸਾ ਇਹ ਬੰਦੇ ਕੀ ਨੇ ਉਹਨਾਂ ਦੇ ਸਾਹਮਣੇ ਆ ਰਾਜੇ ਭੀਮ ਚੰਦ ਵਰਗੇ ਕਰੋੜਾਂ ਤੁਰੇ ਫਿਰਨ ਅਕਾਲ ਪੁਰਖ ਦੇ ਸਾਹਮਣੇ ਇਹਨਾਂ ਦਾ ਕੀ ਤਾਣ ਤੇ ਕੀ ਬਲ ਚੱਲ ਸਕਦਾ ਹੈ
ਤੁਰਕੇਸ਼ਰ ਕੀ ਦ੍ਰਿੜ ਜੜਾ ਹਮ ਦੇਹੇ ਉਖਾਰੀ
ਜਿਹੜਾ ਔਰੰਗਜ਼ੇਬ ਬਾਦਸ਼ਾਹ ਤੁਰਕੇਸ਼ਵਰ ਹੈ ਜਿਹਦੀਆਂ ਜੜਾਂ ਬੜੀਆਂ ਪੱਕੀਆਂ ਨੇ ਮਾਤਾ ਜੀ ਉਹ ਅਸੀਂ ਪੁੱਟਣ ਵਾਸਤੇ ਆਏ ਹਾਂ ਤੇ ਨੌਵੇਂ ਪਾਤਸ਼ਾਹ ਕੱਟ ਗਏ ਨੇ ਪਰ ਪੁੱਟ ਕੇ ਖਾਰੇ ਸਮੁੰਦਰ ਵਿੱਚ ਉਹ ਜੜ ਅਸਾਂ ਸੁੱਟਣੀ ਹੈ
ਗੁਰਸਿੱਖ ਛੀਨੈ ਧਰਾ ਕੋ ਹੋਇ ਦਲ ਬਲ ਭਾਰੀ
ਇਹ ਧਰਤੀ ਦਾ ਰਾਜ ਮੇਰੇ ਸਿੱਖਾਂ ਨੇ ਲੈਣਾ मेरी सिखां दी फौज दा दल बल बड़ा बलवान होवेगा, ए सारी धरती दा राज मेरा खालसा इना कोलो खो लवेगा।
भीम चंद मानी महद निज तेज जनावे,
ए भीम चंद हंकारिया होया मानी अपना तेज जनाउंदा अपना प्रताप जनाउंदा भी मैं राजा हां।
लियो चहत छल कर दुर्द हमको डर पावे,
सानू डरा के तमका के ते छल करके साडे कोलो साडा प्रसादी हाथी लेना चाहुंदा सी।
करो जंग तिस संग अस पिख जाए पलाई,
पर असी इहदे नाल इहो जिहा जंग करांगे माता जी के रण भूमि दे कमासान जंग नू वेख के राजा भीम चंद मैदान छड के भज जाएगा।
नत सत श्री अकाल। नत राखूं रण खेत मैं जम धाम पठाई,
नहीं तां रण भूमि विच इहनू मार के मुका के जमपुरी नू भेज जां इह भजेगा। जे खलो गया जंग दे मैदान विच तां रण भूमि च मार के माता जी जम्मा दे धाम इहनू भेजांगे।
हम छतरी डर नै करें जो गर्भ जनावै,
माता जी मैं छतरी दा पुत्र हां, छतरी को पूत हूं, ब्राह्मण को नह, कहता पे आबत है जो करो, अरे और जंजार जितो ग्रह को तो त्याग कहां चित ता मैं तरो, अब रीज कह दे हो वह हमको जो हो बिनती कर जोर करो, जब आप की औद निदान बने अत ही रण मैं तब जूझ मरो। मैं धन गुरु तेग बहादुर साहब दा पुत्र हां, किवें जंग दे मैदान चो हट जावा, लड़ाई तो जंग तो पिछे किवें मुड़ जावा।
सनमुख लोहा अस करें फिर मुख ना दिखावे,
सनमुख हो के जंग दे मैदान विच लोहे दे दर्शन इहो जे करावांगे के मुड़ के वैरी दल गुरु घर वल मुंह करके नहीं आवेगा।
थोरे अर बहुते इनको इक पुरख अकाल,
ते नाले माता जी गल थोड़िया ते बहुतिया दी नहीं हुंदी, चाहे थोड़े ने चाहे बहुते ने सब दा मालक ता काल पुरख है। जेडे थोड़े ने उना दा मालक रब नहीं गा, जेडे बहुते ने रब उना वाली थोड़ी खड़ा, रब जेडे थोड़े ने उना वाल भी खड़ा, ते जिना थोड़िया नू तुसी वेख रहे हो इना वाल अकाल पुरख दी हवा चल रही है।
जिसकी आयस पायस हम तर जन्म दिखा लंग,
उसे अकाल पुरख दी आज्ञा प्राप्त करके असी जन्म धार के आए हां।
तै हो दुष्टन दंड को जो अहां कुचाली,
जेडे कुचाली ने माड़ा चाल चलन करन वाले दुष्ट इना नू असी दंड देवांगे।
सिख अपने राजा करो छित चीन बिसाली,
सारी धरती खो के मैं अपने सिखां नू राजे बनाउणा माता जी राजे, मेरे सिख पातशाह होणगे, मेरे सिख राजे होणगे, मैं अपने सिखां नू हन्ने हन्ने दी पातशाही देवांगा।
इत्यादिक होए बारता बरने बहु बारी,
कहिंदे कई वेरी जदों माता जी नाल गलबात हुंदी कलगी धर जी यही जवाब माता गुजरी जी नू देंदे।
कातुर जंग मिटावते उर मह डर तारी,
जेड़े कायर गीदी ते बुजदल ने ओ जंग करन तो होड़दे ने, ओ रोकदे ने भी जंग ना होवे, ओ डर धारण करके एदा कायरां ते गीदियां वालियां गल्लां करदे हन।
चाहत जोदा जुद्ध को हम हतें पहारी,
पर दूजे पासे महाराज जी दे सूरबीर महाबली योधे ओ जंग दे मैदान विच लड़ना चाहुंदे ने, ओ नहीं चाहुंदे भी जंग दा टाला होवे।
मूर्ख महिमा गुरु की नह सकें बिचारी,
जेड़े मूर्ख ने ना मूर्ख ओ सतगुरां दी महिमा नू विचार नहीं सकदे, ओ ए नहीं पे जानदे के कलगीधर पातशाह किना उच्चे आशियां दे विच खेड रहे हन।
बहु देशन ते संगता आवै नर नारी,
बहुत देशां तो संगता नर नारियां चल के कलगीधर दे दर्शनां नू आउंदे ने।
तिन मह जी बर वीर है रण बिद अनुसारी,
उहनां संगतां विचों जिहड़े शस्त्रधारी वीर योधे हुंदे ने, जेडे जंग दे मैदान विच लड़न दी विद्या रखदे हन।
रहे निकट सतगुरु के नह सदन प्याने,
ओ फिर सतगुरां कोल ही रहण लग पे जदों उहनां नूं पता लगा भी जंग युद्ध दा माहौल बणिया होया, ओ फिर घरां नूं नहीं परते, उन्हें आख्या जे गुरु घर विच जंग युद्ध का माहौल है असीं घर की करना, सतगुरां दे दर दे उत्ते लड़ के शहीदी पावांगे जां दुश्मन नूं मारांगे। इह मनसा रख के कई जिहड़े बहादुर योधे संगत विच दर्शन करन आए सी उन्हां ने परिवार भेज दित्ते अपने पिंडां नूं वापस, आप सतगुरु जी दे पास ही रहण लग पए।
परियो काज अब लड़न को हम शतरन हाने,
कहिंदे हुण समा है जंग लड़न दा वेला है असी रण भूमि च दुश्मनां नूं मारांगे।
इमे उत्साही सिख जी बासै गुर पासे,
एतां सतगुरां दे उत्साह वाले योधे जेड़े ने ਉਹ ਕਲਗੀਧਰ ਪਾਤਸ਼ਾਹ ਦੇ ਕੋਲ ਵਸਦੇ ਤੇ ਰਹਿੰਦੇ ਹਨ।
ਨੰਦ ਚੰਦ ਸੁਦ ਸਬਨ ਕੀ ਦੇ ਬਾਸੁਰ ਗ੍ਰਾਸੇ,
ਭਾਈ ਨੰਦ ਚੰਦ ਜੀ ਦੀਵਾਨ ਨੇ ਗੁਰੂ ਘਰ ਦੇ ਸਭ ਦੀ ਖਬਰ ਸਾਰ ਲੈਂਦੇ, ਸਭ ਨੂੰ ਲੰਗਰ ਪਾਣੀ ਦੀ ਸਾਰੀ ਵਿਵਸਥਾ ਭਾਈ ਨੰਦ ਚੰਦ ਜੀ ਕਰਦੇ ਹਨ।
ਉਤ ਨਿਜ ਪੁਰ ਅਰ ਦੇਸ਼ ਮੈਂ ਡਰ ਧਰ ਗਿਰ ਰਾਈ,
ਉਧਰ ਪਹਾੜੀ ਰਾਜੇ ਤੇ ਪਹਾੜੀ ਰਾਜਿਆਂ ਦੀ ਜਿਹੜੀ ਸੈਨਾ ਹੈ ਉਹ ਆਪੋ ਆਪਣੀਆਂ ਰਿਆਸਤਾਂ ਵਿੱਚ ਡਰੇ ਹੋਏ ਬੈਠੇ ਹਨ। ਉਹਨਾਂ ਦੇ ਮਨ ਵਿੱਚ ਭੈ ਪਾਪੀ ਨੂੰ ਡਰ ਹੁੰਦਾ ਹੀ ਹੈ ਖਾਲਸਾ ਜੀ, ਧਰਮੀ ਨਹੀਂ ਡਰਦਾ ਹੁੰਦਾ, ਜਿਹੜਾ ਪਾਪੀ ਆ ਉਹਨੂੰ ਹਮੇਸ਼ਾ ਡਰ ਸਤਾਉਂਦਾ ਹੈ। ਸੋ ਡਰੈ ਜੋ ਪਾਪ ਕਮਾਵਦਾ ਧਰਮੀ ਵਿਗਸੇਤ, ਪਾਪੀ ਨੂੰ ਡਰ ਹੁੰਦਾ ਮੇਰਾ ਪਾਪ ਉਗੜ ਜਾਣਾ, ਧਰਮੀ ਨੂੰ ਕਾਹਦਾ ਡਰ, ਧਰਮੀ ਅੰਦਰੋਂ ਬਾਹਰੋਂ ਇੱਕੋ ਜਿਹਾ ਨਿਰਮਲ ਹੈ। ਇਹ ਪਾਪੀ ਨੇ ਪਹਾੜੀ ਰਾਜੇ ਆਪਣੀਆਂ ਰਿਆਸਤਾਂ ਵਿੱਚ ਡਰੇ ਹੋਏ ਫਿਰਦੇ ਹਨ।
ਪਠੈ ਸੁਭਟ ਸਭ ਦਿਸ਼ਨ ਮੈਂ ਰੱਖੈ ਤਕਰਾਈ,
ਆਪਣੇ ਸਿਪਾਹੀ ਭੇਜ ਛੱਡਦੇ ਦਰਵਾਜ਼ਿਆਂ ਦੇ ਉੱਤੇ ਆਲੇ ਦੁਆਲੇ ਵੀ ਤਕੜਾਈ ਰੱਖਿਓ, ਇਹ ਨਾ ਹੋਵੇ ਵੀ ਤੁਸੀਂ ਅੰਦਰ ਸੁੱਤੇ ਹੋਵੋ ਤੇ ਉਧਰੋਂ ਕਲਗੀਧਰ ਦੀਆਂ ਫੌਜਾਂ ਬਾਜਾਂ ਵਾਂਗੂ ਟੁੱਟ ਕੇ ਪੈਣ ਤੇ ਤੁਹਾਨੂੰ ਬਟੇਰਿਆਂ ਵਾਂਗੂ ਮਾਰ ਕੇ ਖਤਮ ਕਰ ਦੇਣ। ਇਸ ਕਰਕੇ ਆਪਣੇ ਸਿਪਾਹੀਆਂ ਨੂੰ ਸਾਵਧਾਨ ਕਰਕੇ ਉਹ ਫੇਰੀ ਰੱਖਦੇ ਇੱਧਰ ਉੱਧਰ ਵੀ ਖਿਆਲ ਰੱਖਿਓ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਚੜ ਕੇ ਨਾ ਆ ਜਾਣ।
ਸਾਂਝ ਸਕਾਰੇ ਸੁਧ ਸਕਲ ਸੁਣ ਕੇ ਗੁਰ ਕੇਰੀ,
ਸਵੇਰੇ ਸ਼ਾਮ ਖਬਰ ਜ਼ਰੂਰ ਪੁੱਛਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਕਿੱਥੇ ਸੀ, ਅੱਜ ਉਹਨਾਂ ਦਾ ਟਿਕਾਣਾ ਕਿੱਥੇ ਸੀ। ਕੱਲੀ ਕੱਲੀ ਜਸੂਸੀ ਇਹਨਾਂ ਦੇ ਕੋਲ ਖਬਰ ਲੈ ਕੇ ਮੁਖਬਰ ਪਹੁੰਚਦੇ ਹਨ, ਸੁਣ ਕੇ ਵੀ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੇ, ਫਿਰ ਇਹਨਾਂ ਨੂੰ ਸ਼ਾਂਤੀ ਪੈਂਦੀ ਹੈ। ਜੇ ਕਿਤੇ ਸਤਿਗੁਰਾਂ ਬਾਰੇ ਸੁਣ ਲੈਣ ਵੀ ਅੱਜ ਰਾਤ ਸਤਿਗੁਰੂ ਜੀ ਨੇ ਬਾਹਰੀ ਜੰਗਲ ਦੇ ਵਿੱਚ ਹੀ ਪੜਾਅ ਕੀਤਾ ਸ਼ਿਕਾਰ, ਉਸ ਦਿਨ ਸਾਰੀ ਰਾਤ ਸੌਂਦੇ ਨਹੀਂ ਸੀ ਮਹਿਲਾਂ ਵਿੱਚ, ਵੀ ਕਿਤੇ ਇਹ ਨਾ ਹੋਵੇ ਵੀ ਸਾਡੇ ਵੱਲ ਹੀ ਆ ਜਾਣ ਹਮਲਾ ਕਰਕੇ। ਜਦੋਂ ਪਤਾ ਹੋ ਜਾਂਦਾ ਵੀ ਆਨੰਦਪੁਰ ਸਾਹਿਬ ਨੇ, ਫਿਰ ਆਪਣੇ ਮਹਿਲਾਂ ਦੇ ਵਿੱਚ ਸੌਂਦੇ ਸਨ।
ਰਹਿ ਵਿਚਾਰਤ ਅਨਕ ਬਿਦ ਰਣ ਹੋਏ ਕਿਸ ਬੇਰੀ,
ਹਰ ਵੇਲੇ ਵਿਚਾਰ ਕਰਦੇ ਰਹਿੰਦੇ ਖਬਰੇ ਕਿਹੜੇ ਵੇਲੇ ਜੰਗ ਛਿੜ ਜਾਵੇ, ਕਿਹੜੇ ਵੇਲੇ ਯੁੱਧ ਹੋ ਜਾਵੇ।
ਵਿਉਂਤ ਵਿਆਹ ਕੇ ਬਿਬਦ ਬਿਦ ਬਹੁ ਕਰ ਬਨ ਆਵੇ,
ਰਾਜਾ ਭੀਮ ਚੰਦ ਵਿਆਹ ਦੀਆਂ ਵੀ ਤਿਆਰੀਆਂ ਕਰਦਾ, ਫੌਜ ਵੀ ਭੇਜ ਕੇ ਸਾਵਧਾਨ ਰੱਖਦਾ ਹੈ।
ਆਏ ਮੇਲ ਤਿੰਨ ਸ਼ਸਤਰ ਜੁੱਤ ਕਹਿ ਕਹਿ ਬੁਲਵਾਵੇ,
ਭੀਮ ਚੰਦ ਨੇ ਆਪਣਾ ਜਿਹੜਾ ਮੇਲ ਆਉਣਾ ਸੀ ਨਾ ਸਾਰਾ, ਉਹਨਾਂ ਨੂੰ ਪਹਿਲਾਂ ਚਿੱਠੀਆਂ ਵਿਆਹ ਦੀਆਂ ਭੇਜੀਆਂ, ਮੁੜ ਕੇ ਇੱਕ ਇੱਕ ਚਿੱਠੀ ਹੋਰ ਭੇਜੀ ਸਾਰੇ ਮੇਲੀਆਂ ਨੂੰ ਵੀ ਖਾਲੀ ਹੱਥ ਨਾ ਆਇਓ, ਤਲਵਾਰਾਂ ਤਲਵੂਰਾਂ ਲੈ ਕੇ ਆਇਓ, ਸ਼ਸਤਰ ਇਹ ਨਾ ਹੋਵੇ ਵੀ ਆਉਂਦੇ ਤੁਸੀਂ ਵਿਆਹ ਤੇ ਹੋਵੋ ਤੇ ਰਸਤੇ ਵਿੱਚ ਸਾਰਾ ਕੁਝ ਖਵਾ ਬੈਠੋ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਸ਼ਿਕਾਰ ਖੇਡਦੀਆਂ ਫਿਰਦੀਆਂ ਇੱਧਰ ਇਲਾਕੇ ਚ, ਤੇ ਸ਼ਸਤਰਧਾਰੀ ਹੋ ਕੇ ਆਇਓ ਜੇ ਆਪਣੀ ਜਾਨ ਬਚਾਉਣੀ ਹੈ।
ਚਮੂ ਬਟੋਰਨ ਬਹੁ ਕਰੀ ਜਿਤ ਕਿਤ ਤੇ ਆਈ,
ਭੀਮ ਚੰਦ ਨੇ ਫੌਜ ਵੀ ਇਕੱਠੀ ਕਰ ਲਈ ਆਲੇ ਦੁਆਲਿਓ, ਇਹਨੂੰ ਇਹ ਸੀ ਵੀ ਕਿਤੇ ਜੰਗ ਹੋ ਨਾ ਜਾਵੇ ਉਹ ਹੀ ਨਾ ਚੜ ਕੇ ਆ ਜਾਣ, ਇਹਨੇ ਬਹੁਤ ਵੱਡੀ ਫੌਜ ਇਕੱਠੀ ਕਰ ਲਈ, ਭਰਤੀ ਵੀ ਕਰ ਲਈ ਤੇ ਹੋਰ ਵੀ ਸੱਦ ਲਏ।
ਸੁਣ ਗੁਰ ਸਰ ਕੀ ਸ਼ਾਹ ਦੀ ਕਬ ਕਬ ਡਰ ਪਾਈ,
ਜਦੋਂ ਸਤਿਗੁਰਾਂ ਦੇ ਤੀਰਾਂ ਬਾਰੇ ਕੋਈ ਆ ਕੇ ਦੱਸਦਾ ਵੀ ਗੁਰੂ ਸਾਹਿਬ ਜਦੋਂ ਤੀਰ ਚਲਾਉਂਦੇ ਤੇ ਚਾਰ ਕੋਹ ਤੱਕ ਤੀਰ ਦੀ ਮਾਰ ਹੁੰਦੀ ਹੈ, ਇਹ ਸੁਣ ਕੇ ਹੋਰ ਡਰ ਜਾਂਦਾ ਵੀ ਮਹਿਲ ਤੋਂ ਚਾਰ ਕੋਹ, ਕਹਿੰਦਾ ਆਸੇ ਪਾਸੇ ਇਹੋ ਜਿਹਾ ਪ੍ਰਬੰਧ ਰੱਖੋ ਵੀ ਤੀਰ ਕੋਈ ਮੇਰੇ ਤਾਂ ਹੀ ਪਹੁੰਚੇ ਹੀ ਨਾ, ਤਖ਼ਤ ਤੇ ਬੈਠਾ ਵੀ ਡਰੀ ਜਾਂਦਾ ਇਨਾ ਭੈ ਤੇ ਡਰ ਇਨਾ ਪਾਪੀਆਂ ਦੇ ਅੰਦਰ ਬਣਿਆ ਹੋਇਆ।
ਤੀਖਣ ਭੀਮ ਤਾਰ ਚੇ ਕੋਸਨ ਲਗ ਮਾਰੇ,
ਬੜੇ ਤਿੱਖੇ ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਉੱਡਣੇ ਸੱਪਾਂ ਵਾਂਗੂ ਚਾਰ ਚਾਰ ਕੋਹ ਤੱਕ ਮਾਰ ਕਰਦੇ ਹਨ।
ਗਰਕ ਹੋਏ ਪਰ ਲਗ ਸਰਬ ਬਹੁ ਸ਼ਿਗਰ ਪਰਹਾਰੈ,
ਕਹਿੰਦੇ ਜਿਹਨੂੰ ਜਾ ਕੇ ਵੱਜਦਾ ਵੱਜ ਕੇ ਤੀਰ ਦੇ ਪਰਾਂ ਸਮੇਤ ਉਹਦੇ ਵਿੱਚੋਂ ਨਿਕਲ ਕੇ ਪਾਰ ਚਲਾ ਜਾਂਦਾ।
ਕਬੈ ਕੋਪ ਕੋ ਕਰਤ ਉਰ ਰਹਿ ਦੇਸ਼ ਹਮਾਰੇ,
ਬੜਾ ਖੌਫ ਇਹਨਾਂ ਦੇ ਮਨ ਵਿੱਚ ਭੀਮ ਚੰਦ ਦੇ, ਕਹਿੰਦੇ ਸਾਡੇ ਦੇਸ਼ ਵਿੱਚ ਰਹਿੰਦੇ ਹੈ ਇੰਨੇ ਸੂਰਮੇ ਬਹਾਦਰ ਯੋਧੇ, ਉਹਨਾਂ ਤੋਂ ਡਰ ਤਾਂ ਬਾਣੀ ਆਉਂਦਾ ਭੈ ਤਾਂ ਬਾਣੀ ਆਉਂਦਾ ਹੈ।
ਜਾਚੀ ਵਸਤ ਭੀ ਨਾ ਦਈ ਜਨ ਵਹਿਰ ਨਿਕਾਰੇ,
ਕਹਿੰਦਾ ਮੰਗੀ ਵਸਤੂ ਵੀ ਨਹੀਂ ਦਿੱਤੀ ਤੇ ਫਿਰ ਜਿਹੜੇ ਬੰਦੇ ਭੇਜੇ ਸੀ ਉਹਨਾਂ ਨੂੰ ਮਾਰ ਕੁੱਟ ਕੇ ਨਗਰ ਚੋਂ ਬਾਹਰ ਕੱਢ ਦਿੱਤਾ।
ਇਤ ਕਲਗੀਧਰ ਕਹਿਤ ਹੈ ਰਣ ਰੰਗ ਨਿਹਾਰੈ,
ਇਧਰ ਕਲਗੀਧਰ ਜੀ ਵੀ ਯੋਧਿਆਂ ਦੀ ਜਦੋਂ ਮਜਲਿਸ ਲੱਗਦੀ ਕਹਿੰਦੇ ਖਾਲਸਾ ਜੀ ਕਦੋਂ ਆਏਗਾ ਸਮਾਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਵੈਰੀ ਦਲ ਨੂੰ ਮਾਰਦਿਆਂ ਵੇਖਾਂਗੇ, ਰਣ ਭੂਮੀ ਦਾ ਖੂਨ ਵੇਖਾਂਗੇ।
ਸੰਗੋ ਆਦਕ ਪੰਚ ਵੀਰ ਸਿੱਖ ਅਪਰ ਉਦਾਰੈ,
ਭਾਈ ਸੰਗੋ ਸ਼ਾਹ ਜੀ ਤੇ ਪੰਜ ਭਰਾ ਉਹਨਾਂ ਦੇ ਸਮੇਤ ਜਿੰਨੇ ਹੋਰ ਵੀ ਸੂਰਬੀਰ ਬਹਾਦਰ ਯੋਧੇ ਹਨ,
ਦੇ ਉਤਸਾਹ ਬਦਾਵਤੇ ਸੁਨ ਸਕਲ ਆਨੰਦੇ,
ਉਤਸ਼ਾਹ ਵਧਾਉਂਦੇ ਮਹਾਰਾਜ ਅਸੀਂ ਵੀ ਆਪਣੀਆਂ ਤਲਵਾਰਾਂ ਨੂੰ ਧਾਰ ਲਾ ਕੇ ਤਿੱਖੀਆਂ ਕੀਤੀਆਂ ਹੋਈਆਂ, ਕਦੋਂ ਆਏਗਾ ਸਮਾਂ ਜਦੋਂ ਸਦਾ ਦੀਆਂ ਸਾਥਣਾ ਤਲਵਾਰਾਂ ਰਣ ਭੂਮੀ ਚ ਵੈਰੀਆਂ ਦੇ ਖੂਨ ਨਾਲ ਲੱਥ ਪੱਥ ਕਰਾਂਗੇ।
ਮਹਾਰਾਜ ਅਬ ਦੇਖੀਐ ਜਬ ਜੰਗ ਬਿਲੰਦੇ,
ਮਹਾਰਾਜ ਜਦੋਂ ਜੰਗ ਹੋਵੇਗਾ ਉਦੋਂ ਵੇਖਿਓ ਆਪਣੇ ਸੂਰਮਿਆਂ ਦੇ ਕਰੜੇ ਹੱਥ, ਆਪ ਜੀ ਦੇ ਬਹਾਦਰ ਯੋਧਿਆਂ ਦੇ ਹੱਥ ਫਿਰ ਵੇਖਿਓ ਰਣ ਭੂਮੀ ਵਿੱਚ।
ਕਾਤੁਰ ਕੂਰੋ ਕੋਹੀਆਂ ਕਪਟੀ ਰੁਕਚਾਲੀ,
ਕਾਇਰ ਗੀਦੀ ਪਹਾੜੀਏ ਜਿਹੜੇ ਹਰ ਵੇਲੇ ਕੱਚੀ ਬਿਰਤੀ ਧਾਰਨ ਕਰਕੇ ਕੁਚਾਲਾ ਹੀ ਕਰਦੇ ਹਨ, ਇਹਨਾਂ ਨੇ ਮੁੱਢ ਤੋਂ ਹੀ ਵੈਰ ਵਿਰੋਧ ਰੱਖਿਆ ਗੁਰੂ ਖਾਲਸੇ ਨਾਲ।
ਕਹਾਂ ਬਾਪਰੋ ਮਾਰਬੋ ਲੁੱਟ ਲਹੇ ਉਤਾਲੀ,
ਮਹਾਰਾਜ ਇਹਨਾਂ ਪਹਾੜੀਆਂ ਨੂੰ ਵਿਚਾਰਿਆਂ ਨੂੰ ਮਾਰਨਾ ਕਿਹੜਾ ਕੋਈ ਸਾਡੇ ਲਈ ਔਖਾ, ਇਹ ਆਵਣ ਤਾਂ ਸਹੀ ਆਉਂਦਿਆਂ ਨੂੰ ਮਹਾਰਾਜ ਜੀ ਲੁੱਟ ਕੇ ਇਹਨਾਂ ਦੇ ਸ਼ਸਤਰ ਘੋੜੇ ਖੋਹ ਕੇ ਨੰਗੇ ਪੈਰੀ ਇਹਨਾਂ ਨੂੰ ਵਾਪਸ ਭੇਜਾਂਗੇ।
ਇਮ ਦੋਨੋ ਦਿਸ਼ ਸ਼ਤਰੁਤਾ ਦ੍ਰਿੜ ਹੋਤ ਹਮੇਸ਼ੂ,
ਇਹ ਤਾਂ ਉਧਰ ਪਹਾੜੀ ਰਾਜੇ ਵੀ ਦੁਸ਼ਮਣੀ ਕਮਾਉਂਦੇ ਆ, ਇਧਰ ਕਲਗੀਧਰ ਜੀ ਦੇ ਸੂਰਮੇ ਵੀ ਤਿਆਰ ਬਰ ਤਿਆਰ ਹੋ ਕੇ ਸੂਰਬੀਰਤਾ ਦੀਆਂ ਬਾਤਾਂ ਪਾਉਂਦੇ ਤੇ ਕਹਿੰਦੇ ਨੇ,
ਮਿਟਨ ਹੇਤ ਇੱਕ ਵਿਆਹ ਪਾ ਨਤ ਲਰਤ ਵਿਸ਼ੇਸ਼ੂ,
ਕਹਿੰਦੇ ਲੜਾਈ ਦੀ ਤਿਆਰੀ ਦੋਵਾਂ ਵੱਲੋਂ ਪਾਸੋਂ ਹੀ ਹੈ, ਕਹਿੰਦੇ ਲੜਾਈ ਨਾ ਹੋਣ ਦਾ ਕਾਰਨ ਸਿਰਫ ਇੱਕੋ ਹੈ ਕਿ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਹੈ, ਬਾਕੀ ਕਸਰ ਕੋਈ ਨਹੀਂ ਲੜਾਈ ਦੀ, ਦੋਵਾਂ ਪਾਸਿਓ ਤਿਆਰੀ ਦੋਵਾਂ ਪਾਸਿਓ ਹੀ ਹੈ, ਬਸ ਇੱਕ ਰਾਜੇ ਭੀਮ ਚੰਦ ਦੇ ਪੁੱਤਰ ਦੇ ਵਿਆਹ ਦੀ ਦੇਰੀ ਹੈ ਜਿਸ ਕਰਕੇ ਲੜਾਈ ਟਲੀ ਹੋਈ ਹੈ।
ਇਤ ਉਤ ਕਰ ਤਿਆਰੀ ਰਹੇ ਸਭ ਜੰਗ ਸਮਾਜਾ,
ਉਧਰ ਵੀ ਭੀਮ ਚੰਦ ਨੇ ਪੂਰੀ ਤਿਆਰੀ ਰੱਖੀ ਹੋਈ ਹੈ, ਸ਼ਸਤਰਾਂ ਅਸਤਰਾਂ ਦੀ ਫੌਜ ਉਹਨੇ ਵੀ ਭਰਤੀ ਕਰ ਲਈ ਹੈ, ਇਧਰ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਤਿਆਰੀ ਪੂਰੀ ਕੀਤੀ ਹੋਈ ਹੈ, ਨਿਤ ਨਵੀਂ ਫੌਜ ਭਰਤੀ ਕਰਦੇ, ਘੋੜੇ ਖਰੀਦਦੇ, ਸ਼ਸਤਰ ਹੋਰ ਵੱਧ ਤੋਂ ਵੱਧ ਬਣਾਉਂਦੇ, ਖਪਰੇ ਤੀਰ ਬਣਵਾ ਬਣਵਾ ਕੇ ਤਿਆਰ ਕਰਾ ਕਰਾ ਕੇ ਰੱਖਦੇ ਨੇ।
ਸੁਭਟ ਸ਼ਸਤਰ ਉਤਸਾਹ ਮਹਿ ਬਹੁ ਬਾਜੈ ਬਾਜਾ,
ਔਰ ਮਹਾਰਾਜ ਜੀ ਦੇ ਸੁਭਟਾਂ ਵਿੱਚ ਸੂਰਮਿਆਂ ਵਿੱਚ ਸ਼ਸਤਰਾਂ ਦਾ ਉਤਸ਼ਾਹ ਹੈ, ਕਈ ਤਰ੍ਹਾਂ ਦੇ ਸਾਜ ਨਗਾਰੇ ਨਰਸਿੰਘੇ ਸ਼ਹਿਨਾਈਆਂ ਮਾਰੂ ਰਾਗ ਵੱਜਦੇ ਨੇ ਔਰ ਸੂਰਮਿਆਂ ਦੇ ਡੌਲੇ ਫਰਕਦੇ ਹੈ, ਕਦੋਂ ਸਬੱਬ ਬਣੇ ਕਿ ਜੰਗ ਦੇ ਮੈਦਾਨ ਵਿੱਚ ਅਸੀਂ ਵੈਰੀਆਂ ਦੇ ਆਹੂ ਲਾਈਏ, ਪਰ ਹਾਲੇ ਕੁਝ ਸਮਾਂ ਟਾਲਾ ਹੈ ਕਿਉਂਕਿ ਇੱਥੋਂ ਪਾਤਸ਼ਾਹ ਨੇ ਜੰਗ ਲੜਨਾ ਪੌਂਟਾ ਸਾਹਿਬ ਜਾ ਕੇ। ਪੌਂਟਾ ਸਾਹਿਬ ਜਾਣ ਦੀ ਕਿਵੇਂ ਵਿੱਧ ਬਣੀ? ਪੌਂਟਾ ਸਾਹਿਬ ਮਹਾਰਾਜ ਜੀ ਨੇ ਵਸਾਇਆ, ਇਹ ਰਿਆਸਤ ਜਿਹੜੀ ਸੀ ਸਿਰਮੌਰ ਰਿਆਸਤ ਸੀ, ਨਾਨ ਦਾ ਰਾਜਾ ਰਾਜਾ ਮੇਦਨੀ ਪ੍ਰਕਾਸ਼, ਮਹਾਰਾਜ ਕਲਗੀਧਰ ਦਾ ਸ਼ਰਧਾਲੂ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ